ਕਿ ਜਦੋਂ ਰਾਤ ਦੇ ਸਮੇਂ ਸਿੱਖਾਂ ਨੇ ਆਖਿਆ ਮਹਾਰਾਜ ਜਦੋਂ ਭਾਈ ਮਤੀ ਦਾਸ ਜੀ ਸ਼ਹੀਦ ਹੋ ਗਏ, ਦੂਜੇ ਸਿੱਖ ਕਹਿੰਦੇ ਮਹਾਰਾਜ ਹੁਣ ਸਾਨੂੰ ਕੀ ਹੁਕਮ, ਸਤਿਗੁਰਾਂ ਨੇ ਉਹਨਾਂ ਨੂੰ ਆਗਿਆ ਕਰਕੇ ਭੇਜ ਦਿੱਤਾ ਸੀ, ਜਿਨ੍ਹਾਂ ਨੇ ਲਖਨੌਰ ਸਾਹਿਬ ਆ ਕੇ ਕਲਗੀਧਰ ਜੀ ਨੂੰ ਨੌਵੇਂ ਪਾਤਸ਼ਾਹ ਦਾ ਸੁਨੇਹਾ ਵੀ ਸੁਣਾਇਆ ਸੀ। ਆਓ ਉੱਥੋਂ ਲੜੀ ਕਥਾ ਦੀ ਆਰੰਭ ਕਰੀਏ। ਮਨ ਵਿਰਤੀਆਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਨੂੰ ਹਿਰਦੇ ਚ ਵਸਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਅਬ ਸੁਣੀਏ ਦਿੱਲੀ ਪੁਰ ਗਾਥਾ।
ਹੁਣ ਦਿੱਲੀ ਦੀ ਕਥਾ ਸੁਣੋ। ਕਲਗੀਧਰ ਤਾਂ ਆਨੰਦਪੁਰ ਸਾਹਿਬ ਪਹੁੰਚ ਗਏ, ਜਦੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਜਿਸ ਦਿਨ, ਉਸ ਵੇਲੇ ਦਸਵੇਂ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਸਨ। ਜਦੋਂ ਮਹਾਰਾਜ ਜੀ ਗ੍ਰਿਫਤਾਰ ਹੋਏ ਨੇ, ਉਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਸ੍ਰੀ ਲਖਨੌਰ ਸਾਹਿਬ ਸਨ। ਤੋ ਸਤਿਗੁਰੂ ਜੀ ਆਨੰਦਪੁਰ ਸਾਹਿਬ ਪਹੁੰਚ ਗਏ ਨੇ। ਉੱਧਰ ਹੁਣ ਨੌਵੇਂ ਪਾਤਸ਼ਾਹ ਜੀ ਦੀ ਜੋ ਕਥਾ ਹੈ ਦਿੱਲੀ ਦੀ, ਉਹ ਆਪ ਜੀ ਸਰਵਣ ਕਰੋ।
ਰਚੀ ਗੁਰੂ ਜਿਮ ਤੁਰਕਨ ਸਾਥਾ।
ਤੁਰਕਾਂ ਦੇ ਨਾਲ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਾਰੀ ਕਥਾ ਵਰਤੀ ਹੈ। ਜਿਵੇਂ ਤੁਰਕ ਸਤਿਗੁਰੂ ਨੌਵੇਂ ਪਾਤਸ਼ਾਹ ਨਾਲ ਪੇਸ਼ ਆ ਰਹੇ ਨੇ, ਨੁਰੰਗੇ ਪਾਪੀ ਨੇ ਜਿਵੇਂ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦਿੱਤੇ ਨੇ, ਤਸ਼ੱਦਦ ਕੀਤੇ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਤੇ, ਉਹ ਸਾਰਾ ਪ੍ਰਸੰਗ ਦਿੱਲੀ ਦਾ ਆਪ ਜੀ ਹੁਣ ਭਲੀ ਪ੍ਰਕਾਰ ਨਾਲ ਸਰਵਣ ਕਰੋ।
ਮਤੀ ਦਾਸ ਮਰ ਗੁਰਪੁਰ ਗਏ।
ਦੀਵਾਨ ਭਾਈ ਮਤੀ ਦਾਸ ਜੀ ਜਿਨ੍ਹਾਂ ਦੀ ਸ਼ਹੀਦੀ ਹੋ ਚੁੱਕੀ ਹੈ, ਜਦੋਂ ਦੀਵਾਨ ਭਾਈ ਮਤੀ ਦਾਸ ਜੀ ਸ਼ਹਾਦਤ ਦਾ ਜਾਮ ਪੀ ਗਏ, ਹੱਸ ਕੇ ਆਪਣਾ ਆਪਾ ਨੌਵੇਂ ਪਾਤਸ਼ਾਹ ਤੋਂ ਕੁਰਬਾਨ ਕਰ ਗਏ। ਆਪਣੇ ਸਵੈ ਧਰਮ ਦੀ ਪਾਲਣਾ ਕਰਦਿਆਂ ਤਨ ਤੇ ਆਰਾ ਰਖਵਾ ਕੇ ਤਨ ਚਿਰਵਾ ਲਿਆ, ਪਰ ਮੁੱਖੋਂ ਸੀ ਨਹੀਂ ਉਚਾਰੀ। ਨਿਤਾ ਪ੍ਰਤੀ ਅਰਦਾਸ ਕਰਦਿਆਂ ਨਾ, ਉਸ ਅਰਦਾਸ ਵਿੱਚ ਹਰ ਰੋਜ਼ ਦੀਵਾਨ ਭਾਈ ਮਤੀ ਦਾਸ ਜੀ ਦਾ ਵੀ ਧਿਆਨ ਧਾਰ ਕੇ ਅਰਦਾਸ ਕਰਦੇ। ਜਦੋਂ ਕਿਹਾ ਜਾਂਦਾ ਜਿਨ੍ਹਾਂ ਨੇ ਤਨ ਆਰਿਆਂ ਨਾਲ ਚਿਰਵਾਏ, ਆਰਿਆਂ ਨਾਲ ਕੌਣ ਚੀਰੇ ਗਏ? ਦੀਵਾਨ ਭਾਈ ਮਤੀ ਦਾਸ। ਉਹਨਾਂ ਦਾ ਆਪਾਂ ਧਿਆਨ ਨਿਤਾ ਪ੍ਰਤੀ ਅਰਦਾਸ ਵਿੱਚ ਧਾਰਦੇ ਹਾਂ। ਤੋ ਭਾਈ ਮਤੀ ਦਾਸ ਜੀ ਜਿਸ ਵੇਲੇ ਸ਼ਹੀਦੀ ਪ੍ਰਾਪਤ ਕਰਕੇ ਗੁਰਪੁਰੀ ਚਲੇ ਗਏ,
ਪੀਚੇ ਸਿੱਖਨ ਔਰ ਡਰ ਭਇਓ।
ਪਿੱਛੋਂ ਜਿਹੜੇ ਸਿੱਖ ਸਨ ਉਹਨਾਂ ਦੇ ਹਿਰਦੇ ਡਰ ਗਏ, ਜਿਹੜੇ ਨਾਲ ਸਨ ਹੋਰ ਸਨ, ਉਹਨਾਂ ਦੇ ਹਿਰਦਿਆਂ ਵਿੱਚ ਡਰ ਵੀ ਆਇਆ ਕਿ ਜੇ ਮਤੀ ਦਾਸ ਜੀ ਦੀ ਸ਼ਹੀਦੀ ਹੋ ਗਈ ਹੈ, ਹੁਣ ਸਾਡਾ ਵੀ ਨੰਬਰ ਲੱਗ ਸਕਦਾ, ਸਾਡੀ ਵੀ ਵਾਰੀ ਆ ਸਕਦੀ ਹੈ। ਇਸ ਪ੍ਰਕਾਰ ਦੇ ਨਾਲ ਪਿੱਛੇ ਸਿੱਖਾਂ ਦੇ ਹਿਰਦਿਆਂ ਵਿੱਚ ਡਰ ਹੈ।
ਨਿਸਮੈ ਨਿਕਸੇ ਭਈ ਪ੍ਰਭਾਤੀ।
ਸਤਿਗੁਰੂ ਨੌਵੇਂ ਪਾਤਸ਼ਾਹ ਨੇ ਉਹਨਾਂ ਦੋਹਾਂ ਸਿੱਖਾਂ ਨੂੰ ਕਹਿ ਦਿੱਤਾ ਵੀ ਤੁਸੀਂ ਰਾਤ ਨੂੰ ਚਲੇ ਜਾ, ਸਿੱਖਾਂ ਨੂੰ ਕਹਿ ਦਿੱਤਾ ਕਿ ਤੁਸੀਂ ਅੱਜ ਰਾਤ ਨੂੰ ਚਲੇ ਜਾਓ। ਤੇ ਜਦੋਂ ਗਏ, ਉਹਨਾਂ ਦੀਆਂ ਬੇੜੀਆਂ ਖੁੱਲ ਗਈਆਂ, ਦਰਵਾਜ਼ੇ ਖੁੱਲ ਗਏ, ਤੇ ਉਹ ਸਿੱਖ ਸਤਿਗੁਰਾਂ ਨੂੰ ਨਮਸਕਾਰ ਕਰਕੇ ਰਾਤ ਨੂੰ ਨਿਕਲੇ ਤੇ ਪ੍ਰਭਾਤ ਵੇਲੇ ਹੁੰਦਿਆਂ ਤੱਕ ਦੂਰ ਚਲੇ ਗਏ।
ਬ੍ਰਿੰਦ ਸਿਪਾਹੀ ਲਖੇ ਨਾਰਾਤੀ।
ਹਾਲਾਂਕਿ ਜਦੋਂ ਸਿੱਖ ਕੈਦ ਖਾਨੇ ਚੋਂ ਗਏ ਨੇ, ਉਦੋਂ ਸਿਪਾਹੀ ਵੀ ਸੀ ਪਹਿਰੇ ਤੇ ਖਲੋਤੇ ਹੋਏ, ਪਰ ਉਹਨਾਂ ਸਿਪਾਹੀਆਂ ਨੂੰ ਪਹਿਰੇਦਾਰਾਂ ਨੂੰ ਪਤਾ ਨਹੀਂ ਲੱਗਾ ਕਿ ਕਿਹੜੇ ਵੇਲੇ ਸਿੱਖ ਚਲੇ ਗਏ। ਉਹਨਾਂ ਪਹਿਰੇਦਾਰਾਂ ਨੂੰ ਕੁਝ ਨਹੀਂ ਪਤਾ ਲੱਗਾ ਕਿ ਕਿਸ ਸਮੇਂ ਸਿੱਖ ਕੈਦ ਖਾਨੇ ਚੋਂ ਨਿਕਲ ਕੇ ਚਲੇ ਗਏ।
ਦਿਨ ਕਰ ਚੜੇ ਬਿਲੋ ਕੇ ਤਬੈ।
ਉਹਨਾਂ ਨੂੰ ਰਾਤ ਨੂੰ ਨਹੀਂ ਪਤਾ ਲੱਗਾ, ਜਦੋਂ ਸੂਰਜ ਚੜਿਆ ਨਾ ਸਵੇਰੇ, ਦਿਨ ਚੜਿਆ ਲੋ ਲੱਗੀ, ਫਿਰ ਉਹਨਾਂ ਸਿਪਾਹੀਆਂ ਨੂੰ ਪਤਾ ਲੱਗਾ ਵੀ ਸਿੱਖ ਤਾਂ ਅੰਦਰ ਹੈ ਹੀ ਨਹੀਂ ਜਿਹੜੇ ਨੌਵੇਂ ਪਾਤਸ਼ਾਹ ਦੇ ਨਾਲ ਸੀ। ਉਹ ਹੈਰਾਨ ਹੋ ਗਏ ਕਿ ਸਿੱਖ ਤਾਂ ਅੰਦਰ ਹੈ ਹੀ ਨਹੀਂ ਜਿਹੜੇ ਨੌਵੇਂ ਪਾਤਸ਼ਾਹ ਦੇ ਨਾਲ ਸਨ।
ਕੈਦੀ ਤੀਨ ਨਿਕਸ ਗਏ ਕਬੇ।
ਉਹ ਹੈਰਾਨ ਹੋਏ ਕਿ ਜਿਹੜੇ ਅੰਦਰ ਕੈਦੀ ਸੀ ਨੌਵੇਂ ਪਾਤਸ਼ਾਹ ਦੇ ਨਾਲ, ਅਸੀਂ ਕੈਦ ਕੀਤੇ ਸੀ ਸਿੱਖ, ਉਹ ਸਿੱਖ ਇੱਥੋਂ ਨਿਕਲ ਕੇ ਕਿਵੇਂ ਚਲੇ ਗਏ?
ਦੁਆਰ ਕੀ ਵਾਰ ਅਸੰਜਤ ਸਾਰੇ।
ਕਿਵੇਂ ਜਾ ਸਕਦੇ ਨੇ? ਕਿਉਂਕਿ ਦਰਵਾਜ਼ੇ ਬੰਦ ਨੇ, ਤਾਲੇ ਲੱਗੇ ਹੋਏ ਨੇ। ਜਾਂ ਤਾਂ ਹੋਵੇ ਨਾ ਵੀ ਦਰਵਾਜ਼ੇ ਖੁੱਲੇ ਹੋਣ, ਤਾਲਾ ਖੁੱਲਿਆ ਹੋਵੇ, ਸੰਗਲ ਟੁੱਟੇ ਹੋਣ ਤੇ ਉਹ ਨਿਕਲ ਗਏ ਹੋਣ, ਪਰ ਦਰਵਾਜੇ ਵੀ ਬੰਦ ਨੇ, ਤਾਲੇ ਵੀ ਲੱਗੇ ਹੋਏ ਨੇ।
ਹਮ ਖੋਲੀ ਸਾਂ ਕਰ ਲਗ ਤਾਰੇ।
ਆ ਜਿਹੜੇ ਸੰਗਲ ਪਏ ਨੇ, ਅਸੀਂ ਆਪ ਹੁਣ ਹੱਥਾਂ ਨਾਲ ਖੋਲੇ ਨੇ। ਪਹਿਲਾਂ ਇਹ ਸੰਗਲ ਬੰਦ ਸੀ, ਇਹਨਾਂ ਨੂੰ ਤਾਲੇ ਲੱਗੇ ਹੋਏ ਸੀ। ਇਹ ਜਿਹੜੇ ਸਾਂਕਰ ਨੇ, ਸੰਗਲ ਨੇ, ਇਹ ਅਸੀਂ ਆਪ ਆਪਣੇ ਹੱਥੀਂ ਖੋਲੇ ਹਨ।
ਬੇਰੀ ਉਤਰੀ ਪਰੀ ਨਿਹਾਰੀ।
ਅੰਦਰ ਆ ਕੇ ਵੇਖਿਆ ਉਹਨਾਂ ਨੇ, ਕੀ ਵੇਖਿਆ? ਜਿਹੜੀਆਂ ਸਿੱਖਾਂ ਨੂੰ ਬੇੜੀਆਂ ਪਾਈਆਂ ਸੀ ਨਾ, ਉਹ ਬੇੜੀਆਂ ਵੀ ਖੁੱਲੀਆਂ ਹੋਈਆਂ ਉੱਥੇ ਪਈਆਂ ਹੋਈਆਂ। ਹਾਲਾਂਕਿ ਉਹ ਬੇੜੀਆਂ ਬਿਨਾਂ ਤਾਲਿਆਂ ਉਹ ਵੀ ਨਹੀਂ ਸੀ ਖੁੱਲਦੀਆਂ। ਪਰ ਕਹਿੰਦੇ ਜਦੋਂ ਇਹਨਾਂ ਨੇ ਅੰਦਰ ਆ ਕੇ ਵੇਖਿਆ, ਦਿਨ ਚੜ੍ਹਿਆ ਨਾ, ਰਾਤ ਨੂੰ ਸਿੱਖ ਚਲੇ ਗਏ, ਦਿਨ ਚੜ੍ਹੇ, ਜਦੋਂ ਇਹਨਾਂ ਨੇ ਅੰਦਰ ਆ ਕੇ ਵੇਖਿਆ ਕਿ ਬੇੜੀਆਂ ਵੀ ਪਈਆਂ ਹੋਈਆਂ ਨੇ, ਖੁੱਲੀਆਂ ਹੋਈਆਂ।
ਭਏ ਅਚੰਬੇ ਸਭ ਮਤ ਮਾਰੀ।
ਹੈਰਾਨ ਹੋ ਗਏ, ਸਾਰਿਆਂ ਦੀ ਮਤ ਮਾਰੀ ਗਈ। ਹੈਰਾਨੀ ਦੇ ਨਾਲ ਸੋਚਦੇ ਨੇ ਵੀ ਇਹ ਕਿਵੇਂ ਵਰਤ ਸਕਦਾ, ਇਹ ਕਿਵੇਂ ਹੋ ਸਕਦਾ।
ਦੇਖੇ ਖੋਜ ਪਰੇ ਨੇ ਚੀਨਾ।
ਖੋਜਦੇ ਨੇ, ਪੈਰਾਂ ਦੇ ਨਿਸ਼ਾਨ ਵੇਖਦੇ ਨੇ ਵੀ ਜਦੋਂ ਗਏ ਹੋਣਗੇ, ਪੈਰਾਂ ਦੇ ਨਿਸ਼ਾਨ ਤਾਂ ਪਏ ਹੋਣੇ ਨੇ, ਪਰ ਕਹਿੰਦੇ ਪੈਰਾਂ ਦੇ ਨਿਸ਼ਾਨ ਵੀ ਨਜ਼ਰ ਨਹੀਂ ਪਏ ਹੁੰਦੇ। ਬਾਹਰ ਨੂੰ ਜਾਂਦੇ ਆਪਦੇ ਪੈਰਾਂ ਦੇ ਨਿਸ਼ਾਨ, ਪੈਰਾਂ ਦੇ ਚਿੰਨ ਵੀ ਕਿਤੇ ਨਜ਼ਰ ਨਹੀਂ ਆਉਂਦੇ।
ਹੇ ਖੁਦਾਏ ਇਹ ਕਿਆ ਕ੍ਰਿਤ ਕੀਨਾ।
ਹੇ ਖੁਦਾ, ਆ ਕੀ ਕੀਤਾ ਤੂੰ? ਹੁਣ ਸਿਪਾਹੀਆਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਿ ਬਾਦਸ਼ਾਹ ਪੁੱਛੇਗਾ ਵੀ ਗੁਰੂ ਦੇ ਜਿਹੜੇ ਸਿੱਖ ਨੇ ਦੂਜੇ ਕੈਦ ਖਾਨੇ ਚ ਕਿੱਥੇ ਨੇ, ਅਸੀਂ ਕੀ ਜਵਾਬ ਦੇਵਾਂਗੇ। ਸਿਪਾਹੀ ਡਰ ਗਏ ਕਿ ਸਾਡੇ ਗ੍ਰਿਫਤ ਦੇ ਵਿੱਚੋਂ, ਹਾਲਾਂਕਿ ਤਾਲੇ ਲੱਗੇ ਹੋਏ, ਦਰਵਾਜ਼ੇ ਬੰਦ ਨੇ, ਬੇੜੀਆਂ ਆਪਣੇ ਆਪ ਪਤਾ ਨਹੀਂ ਕਿਵੇਂ ਖੁੱਲ ਗਈਆਂ, ਸਿੱਖ ਪਤਾ ਨਹੀਂ ਕਿਵੇਂ ਨਿਕਲ ਕੇ ਚਲੇ ਗਏ। ਇਸ ਕਰਕੇ ਸਿਪਾਹੀ ਬੜੇ ਹੈਰਾਨ ਸਨ ਤੇ ਕਹਿੰਦੇ, ਹੇ ਖੁਦਾ, ਇਹ ਤੂੰ ਕੀ ਕਿਰਤ ਕੀਤੀ ਹੈ?
ਜਮਾਦਾਰ ਦੋਰੇ ਹੋ ਚੱਲ ਆਇਓ।
ਜਮਾਦਾਰ ਸੀ ਕੈਦ ਖਾਨੇ ਦਾ, ਉਹ ਚੱਲ ਕੇ ਆਇਆ। ਉਹਨੂੰ ਜਦੋਂ ਪਤਾ ਲੱਗਾ ਨਾ ਘਰ ਵਿੱਚ ਕਿ ਰਾਤ ਨੂੰ ਸਿੱਖ ਨਿਕਲ ਗਏ ਨੇ, ਚਲੇ ਗਏ ਨੇ, ਤੇ ਜਮਾਦਾਰ ਦੌੜ ਕੇ ਕਾਰਾਗ੍ਰਹਿ ਦੇ ਵਿੱਚ ਆਇਆ।
ਇੱਥੇ ਉੱਤ ਦੇਖਤ ਬਾਰਡਰ ਪਾਇਓ।
ਇੱਧਰ ਉੱਧਰ ਕਦੇ ਸੱਜੇ ਕਦੇ ਖੱਬੇ ਇੱਧਰ ਉੱਧਰ ਹੋ ਕੇ ਵੇਖਣ ਲੱਗਾ। ਬੜਾ ਡਰਿਆ ਜਮਾਦਾਰ, ਜਿਹੜਾ ਜਮਾਦਾਰ ਮੁਖੀ ਸੀ ਸਾਰੇ ਸਿਪਾਹੀਆਂ ਦਾ, ਜਿਹਦੀ ਨਿਗਰਾਨੀ ਸੀ, ਦੇਖ ਰੇਖ ਸੀ ਕੈਦ ਖਾਨੇ ਚ, ਉਹ ਸਾਰੇ ਪਾਸੇ ਇੱਧਰ ਉੱਧਰ ਹੋ ਕੇ ਵੇਖਦਾ ਤੇ ਬੜਾ ਡਰਿਆ ਹੋਇਆ।
ਕਿਮ ਨਿਕਸੇ ਅਚਰਜ ਕੋ ਮਾਨੇ।
ਕਿਵੇਂ ਨਿਕਲ ਗਏ ਸਿੱਖ ਗੁਰੂ ਦੇ ਇੱਥੋਂ, ਕਿਵੇਂ ਚਲੇ ਗਏ? ਹੈਰਾਨ ਹੋ ਰਿਹਾ, ਬੜਾ ਅਸਚਰਜ ਹੋ ਰਿਹਾ।
ਤਬ ਸਤ ਗੁਰ ਕੋ ਬੂਜਨ ਠਾਨੇ।
ਜਦੋਂ ਇਹਨੂੰ ਆਪ ਨੀ ਨਾ ਪਤਾ ਲੱਗਾ, ਫਿਰ ਸਤਿਗੁਰਾਂ ਦੇ ਕੋਲ ਆਇਆ, ਜਿੱਥੇ ਨੌਵੇਂ ਪਾਤਸ਼ਾਹ ਬੈਠੇ ਸੀ, ਮਹਾਰਾਜ ਜੀ ਦੇ ਕੋਲ ਆਇਆ ਤੇ ਸਤਿਗੁਰੂ ਜੀ ਨੂੰ ਆ ਕੇ ਪੁੱਛਣ ਲੱਗਾ,
ਸਾਥੀ ਤੁਮਰੇ ਕਹਾਂ ਸਿਧਾਏ।
ਕਹਿਣ ਲੱਗਾ, ਗੁਰੂ ਜੀ, ਮੇਰੀ ਹੱਥ ਜੋੜ ਕੇ ਮਿੰਨਤ ਹੈ, ਬੇਨਤੀ ਹੈ ਵੀ ਇਹ ਦੱਸੋ, ਜਿਹੜੇ ਤੁਹਾਡੇ ਸਾਥੀ ਸੀ ਉਹ ਕਿੱਥੇ ਚਲੇ ਗਏ ਨੇ? ਤੁਹਾਡੇ ਸਾਥੀਆਂ ਨੂੰ ਵੀ ਤੁਹਾਡੇ ਨਾਲ ਹੀ ਬੇੜੀਆਂ ਚ ਜਕੜ ਕੇ ਰੱਖਿਆ ਸੀ ਮਹਾਰਾਜ, ਤੁਹਾਡੇ ਉਹ ਜਿਹੜੇ ਸਾਥੀ ਨੇ ਉਹ ਕਿੱਥੇ ਚਲੇ ਗਏ ਨੇ?
ਦੇਹੋ ਬਤਾਏ ਨਹੀਂ ਤਸ਼ਾ ਰਿਸਾਏ।
ਮਹਾਰਾਜ, ਕਿਰਪਾ ਕਰਕੇ ਦੱਸ ਦਿਓ ਤੁਹਾਡੇ ਉਹ ਸਾਥੀ ਕਿੱਥੇ ਨੇ, ਨਹੀਂ ਤਾਂ ਬਾਦਸ਼ਾਹ ਨੇ ਸਾਡੀ ਜਾਨ ਕੱਢ ਦੇਣੀ, ਨਹੀਂ ਤਾਂ ਬਾਦਸ਼ਾਹ ਸਾਡੇ ਤੇ ਬੜਾ ਗੁੱਸੇ ਹੋਵੇਗਾ, ਨਾਰਾਜ਼ ਹੋਵੇਗਾ।
ਸੁਣ ਪਾਖਿਓ ਲੈ ਗਇਓ ਖੁਦਾਏ।
ਸੁਣ ਕੇ ਨੌਵੇਂ ਪਾਤਸ਼ਾਹ ਜੀ ਕਹਿਣ ਲੱਗੇ, ਜਮਾਦਾਰ ਜੀ, ਜਿਹੜੇ ਸਾਡੇ ਸਾਥੀ ਸਿੱਖ ਨੇ ਉਹਨਾਂ ਨੂੰ ਖੁਦਾ ਲੈ ਗਿਆ ਇੱਥੋਂ, ਉਹਨਾਂ ਨੂੰ ਪਰਮੇਸ਼ਰ ਨੇ ਇੱਥੋਂ ਕੱਢ ਲਿਆ, ਪਰਮਾਤਮਾ ਨੇ ਕੱਢਿਆ ਇੱਥੋਂ, ਖੁਦਾ ਨੇ ਕੱਢਿਆ ਹੈ।
ਤੁਮ ਤੇ ਨਹੀਂ ਕਸ਼ਟ ਕੋ ਪਾਏ।
ਉਹਨਾਂ ਸਿੱਖਾਂ ਨੇ ਤੁਹਾਡੇ ਤੋਂ ਕਸ਼ਟ ਨਹੀਂ ਸੀ ਪਾਉਣਾ, ਉਹਨਾਂ ਨੂੰ ਖੁਦਾ ਨੇ ਇੱਥੋਂ ਕੱਢ ਲਿਆ ਕੈਦ ਖਾਨੇ ਚੋਂ, ਇਸ ਕਰਕੇ ਕੱਢਿਆ ਕਿਉਂਕਿ ਉਹਨਾਂ ਸਿੱਖਾਂ ਨੇ ਤੁਹਾਡੇ ਹੱਥੋਂ ਕਸ਼ਟ ਨਹੀਂ ਸੀ ਪਾਉਣਾ।
ਹਰ ਤਿੰਨ ਸੌ ਕਿਆ ਕਾਜ ਤੁਮਾਰੋ।
ਨਾਲੇ ਤੁਸੀਂ ਸਾਡੇ ਸਿੱਖਾਂ ਤੋਂ ਕੀ ਕੰਮ ਸਵਾਰਨਾ ਸੀ, ਉਹਨਾਂ ਕੋਲੋਂ ਤੁਹਾਡਾ ਕੀ ਕੰਮ ਸਵਰਨਾ ਸੀ? ਉਹਨਾਂ ਦੇ ਨਾਲ ਤਾਂ ਤੁਹਾਡਾ ਕੰਮ ਹੀ ਨਹੀਂ, ਤੁਹਾਡਾ ਕੰਮ ਤਾਂ ਮੇਰੇ ਨਾਲ ਹੈ, ਸਾਡੇ ਸਿੱਖਾਂ ਨਾਲ ਤਾਂ ਤੁਹਾਡਾ ਕੋਈ ਕੰਮ ਨਹੀਂ ਸੀ।
ਕੀਨੋ ਪਕੜਨ ਸ਼ਾਹ ਹਮਾਰੋ।
ਬਾਦਸ਼ਾਹ ਨੇ ਸਾਨੂੰ ਪਕੜਿਆ ਹੋਇਆ, ਸਾਨੂੰ ਇੱਥੇ ਪਕੜ ਕੇ ਰੱਖਿਆ ਹੋਇਆ।
ਬੈਠੇ ਹਮ ਚਾਹੋ ਤਿਮ ਕਰੋ।
ਬਾਦਸ਼ਾਹ ਦਾ ਸਾਡੇ ਨਾਲ ਕੰਮ ਹੈ, ਸਾਡੇ ਸਿੱਖਾਂ ਨਾਲ ਤਾਂ ਉਹਦਾ ਕੋਈ ਕੰਮ ਨਹੀਂ, ਉਹ ਤਾਂ ਜਾ ਸਕਦੇ, ਉਹ ਤਾਂ ਉੱਦਾਂ ਹੀ ਬਾਦਸ਼ਾਹ ਨੇ ਉਹਨਾਂ ਨੂੰ ਇੱਥੇ ਰੱਖ ਲਿਆ, ਪਰ ਅਸਲ ਵਿੱਚ ਉਹਨਾਂ ਸਿੱਖਾਂ ਦਾ ਤਾਂ ਇੱਥੇ ਕੋਈ ਕੰਮ ਨਹੀਂ ਸੀ ਰਹਿਣ ਦਾ। ਉਹ ਆਪਣੀ ਮਰਜ਼ੀ ਨਾਲ ਇੱਥੋਂ ਖੁਦਾ ਦੀ ਕਿਰਪਾ ਨਾਲ ਚਲੇ ਗਏ ਨੇ, ਸਾਨੂੰ ਬਾਦਸ਼ਾਹ ਨੇ ਪਕੜਿਆ ਹੋਇਆ ਤੇ ਅਸੀਂ ਇੱਥੇ ਹੀ ਬੈਠੇ ਹਾਂ, ਸਾਡੇ ਨਾਲ ਕਰ ਲਓ ਜੋ ਤੁਸੀਂ ਕਰਨਾ ਚਾਹੁੰਦੇ, ਜੋ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਕਰ ਲਵੋ, ਬੀਤ ਲਵੋ।
ਗਏ ਦਾਸ ਤੇ ਕਿਉਂ ਉਰ ਡਰੋ,
ਜਿਹੜੇ ਸਾਡੇ ਦਾਸ ਸਨ, ਸੇਵਕ ਸਨ, ਉਹ ਚਲੇ ਗਏ ਨੇ, ਤੇ ਜੇ ਉਹ ਚਲੇ ਗਏ ਨੇ ਤੇ ਜਮਾਦਾਰ ਜੀ ਤੁਸੀਂ ਕਿਉਂ ਡਰਦੇ ਹੁਣ, ਆਪਣੇ ਮਨ ਚ ਕਿਉਂ ਭੈ ਰੱਖਦੇ ਹੋ।
ਸੁਣ ਕਰ ਆਵਰੰਗ ਕੋ ਸੁਧ ਦੀਨ,
ਜਮਾਦਾਰ ਨੇ ਵੇਖਿਆ ਵੀ ਹੁਣ ਮੇਰੀ ਡਿਊਟੀ ਬਣਦੀ ਆ ਵੀ ਮੈਂ ਬਾਦਸ਼ਾਹ ਨੂੰ ਜਾ ਕੇ ਦੱਸਾਂ। ਉਸੇ ਵਕਤ ਜਮਾਦਾਰ ਸਤਿਗੁਰਾਂ ਦੇ ਕੋਲੋਂ ਗਿਆ, ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਆ ਕੇ ਔਰੰਗਜ਼ੇਬ ਨੂੰ ਖਬਰ ਦਿੱਤੀ।
ਨਿਸਮੈ ਨਿਕਸ ਗਏ ਸਿੱਖ ਤੀਨ,
ਆ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ, ਰਾਤ ਨੂੰ ਜਿਹੜੇ ਗੁਰੂ ਦੇ ਸਿੱਖ ਸਨ ਉਹ ਗੁਰੂ ਜੀ ਦੇ ਕੋਲੋਂ ਨਿਕਲ ਕੇ ਚਲੇ ਗਏ ਨੇ।
ਰਹੇ ਕਿਵਾਰ ਪਿਰੇ ਤਿਮ ਤਾਰੇ,
ਪਰ ਹੈਰਾਨੀ ਦੀ ਗੱਲ ਇਹ ਹੈ ਵੀ ਦਰਵਾਜੇ ਵੀ ਬੰਦ ਸੀ, ਤਾਲੇ ਵੀ ਲੱਗੇ ਹੋਏ ਸਨ। ਕਿਵੇਂ ਨਿਕਲ ਕੇ ਗਏ ਨੇ ਸਾਨੂੰ ਨਹੀਂ ਪਤਾ, ਨਾ ਕਿਸੇ ਸਿਪਾਹੀ ਨੂੰ ਪਤਾ ਹੈ। ਨਿਕਲ ਕੇ ਚਲੇ ਗਏ ਨੇ ਸਿੱਖ ਗੁਰੂ ਦੇ ਰਾਤ ਨੂੰ, ਪਰ ਇਹ ਨਹੀਂ ਪਤਾ ਕਿਵੇਂ ਗਏ ਨੇ, ਕਿਉਂਕਿ ਦਰਵਾਜੇ ਵੀ ਬੰਦ ਨੇ ਤੇ ਤਾਲੇ ਵੀ ਲੱਗੇ ਹੋਏ ਨੇ।
ਨਹੀਂ ਪਾਰੂ ਕਿਨੇ ਨਿਹਾਰੇ,
ਪਹਿਰੇਦਾਰ ਵੀ ਸਾਰੇ ਰਾਤ ਨੂੰ ਜਾਗਦੇ ਸੀ, ਕਿਸੇ ਪਹਿਰੇਦਾਰ ਨੇ ਵੀ ਉਹਨਾਂ ਨੂੰ ਜਾਂਦਿਆਂ ਨਹੀਂ ਵੇਖਿਆ।
ਇਮ ਸੁਣ ਕੋਪ ਨੁਰੰਗੇ ਕਰਿਓ,
ਸੁਣ ਕੇ ਨੁਰੰਗਾ ਬੜੇ ਗੁੱਸੇ ਚ ਆਇਆ, ਬੜੇ ਕ੍ਰੋਧ ਵਿਚ ਲਾਲ ਪੀਲਾ ਹੋਇਆ।
ਜਮਾਦਾਰ ਕੇ ਸੰਗ ਉਚਰਿਓ,
ਬੋਲਿਆ ਉਸ ਜਮਾਦਾਰ ਨੂੰ, ਕਹਿਣ ਲੱਗਾ ਕੋਤਵਾਲ ਨੂੰ ਜਿਹੜਾ ਉਸ ਕਾਰਾਗ੍ਰਹਿ ਦਾ ਮਾਲਕ ਬਣਾਇਆ ਹੋਇਆ ਸੀ ਜ਼ਿੰਮੇਵਾਰ, ਉਸ ਜਮਾਦਾਰ ਨੂੰ ਨਰੰਗਾ ਬੋਲਿਆ, ਕਹਿਣ ਲੱਗਾ
ਮਿਲਿਓ ਹੋਏ ਤਿੰਨ ਸੰਗ ਸਿਪਾਹੀ।
ਉਹ ਜਮਾਦਾਰ, ਏਦਾਂ ਕਿਵੇਂ ਸਿੱਖ ਜਾ ਸਕਦੇ ਨੇ ਕੈਦ ਖਾਨੇ ਚੋਂ, ਬੇੜੀਆਂ ਪਾਈਆਂ ਹੋਈਆਂ ਸੀ ਉਹਨਾਂ ਨੂੰ, ਜ਼ਰੂਰ ਤੇਰੇ ਸਿਪਾਹੀਆਂ ਚੋਂ ਕੋਈ ਸਿਪਾਹੀ ਉਹਨਾਂ ਨਾਲ ਰਲਿਆ ਹੋਣਾ, ਤੇਰੇ ਸਿਪਾਹੀਆਂ ਵਿੱਚ ਜਿਹੜੇ ਉੱਥੇ ਰਾਤ ਨੂੰ ਪਹਿਰੇ ਤੇ ਖਲੋਤੇ ਸੀ ਉਹਨਾਂ ਸਿਪਾਹੀਆਂ ਚੋਂ ਕੋਈ ਇੱਕ ਅੱਧਾ ਸਿਪਾਹੀ ਜ਼ਰੂਰ ਉਹਨਾਂ ਨਾਲ ਮਿਲਿਆ ਹੋਇਆ ਹੈ।
ਤਨ ਹਿਤ ਲੋਭ ਕੀਨ ਮਨ ਮਾਈ,
ਲਾਲਚੀ ਹੋ ਗਿਆ ਹੋਣਾ ਕੋਈ ਸਿਪਾਹੀ, ਕਿਸੇ ਨੇ ਰਿਸ਼ਵਤ ਲੈ ਲਈ ਹੋਣੀ ਹੈ ਗੁਰੂ ਦੇ ਕੋਲੋਂ, ਤੇ ਤਨ ਹਿਤ ਲਾਲਚੀ ਹੋ ਕੇ ਲੋਭੀ ਹੋ ਕੇ ਉਹਨੇ ਇਹੋ ਜਿਹਾ ਕੰਮ ਕਰਵਾਇਆ ਹੈ।
ਤੁਮੈ ਜਲਾਦਨ ਤੇ ਮਰਵਾਉ,
ਜਮਾਦਾਰ ਜੇ ਕਸੂਰ ਤੇਰੇ ਕਿਸੇ ਸਿਪਾਹੀ ਦਾ ਹੈ, ਪਰ ਜ਼ਿੰਮੇਵਾਰੀ ਤੇਰੀ ਹੈ, ਇਸ ਕਰਕੇ ਮੈਂ ਜਲਾਦਾਂ ਨੂੰ ਕਹਿ ਕੇ ਪਹਿਲਾਂ ਤੇਰਾ ਕਤਲ ਕਰਵਾਵਾਂਗਾ, ਪਹਿਲਾਂ ਤੈਨੂੰ ਮਰਵਾਵਾਂਗਾ ਵੀ ਤੇਰੀ ਤੇਰੀ ਜਿਹੜੀ ਹਦਾਇਤ ਹੈ, ਤੇਰੀ ਜਿਹੜੀ ਡਿਊਟੀ ਹੈ, ਜ਼ਿੰਮੇਵਾਰੀ ਆ, ਉਹ ਤੂੰ ਮੁਨਕਰ ਕਿਉਂ ਹੋਇਆ, ਤੂੰ ਘਰ ਕੀ ਲੈਣ ਗਿਆ ਸੀ, ਤੈਨੂੰ ਉੱਥੇ ਹਾਜ਼ਰ ਰਹਿਣਾ ਚਾਹੀਦਾ ਸੀ, ਇਸ ਕਰਕੇ ਮੈਂ ਹੁਣ ਤੈਨੂੰ ਜਲਾਦਾਂ ਕੋਲੋਂ ਮਰਵਾਵਾਂਗਾ।
ਜੇਕਰ ਭੇਵ ਦੋਸ਼ ਕੋ ਪਾਉ,
ਪਰ ਮੈਂ ਪਹਿਲਾਂ ਨਿਰਣਾ ਕਰਾਂਗਾ ਵੀ ਕਿਤੇ ਤੇਰਾ ਕੋਈ ਦੋਸ਼ ਵਿੱਚ ਹੈ ਕਿ ਨਹੀਂ, ਤੂੰ ਤਾਂ ਨਹੀਂ ਕਿਤੇ ਨਾਲ ਰਲਿਆ ਹੋਇਆ, ਪਰ ਜੇ ਮੈਨੂੰ ਪਤਾ ਲੱਗ ਗਿਆ ਨਾ ਜਮਾਦਾਰ ਕਿ ਤੂੰ ਗੁਰੂ ਦੇ ਨਾਲ ਰਲਿਆ ਹੋਇਆ, ਗੁਰੂ ਦੇ ਨਾਲ ਮਿਲਿਆ ਹੋਇਆ, ਤੂੰ ਕੋਈ ਰਿਸ਼ਵਤ ਖਾਧੀ ਹੈ, ਪੈਸਾ ਲਿਆ, ਧਨ ਦਾ ਲਾਲਚੀ ਬਣਿਆ, ਤੇ ਜੇ ਮੈਨੂੰ ਤੇਰੇ ਕਿਸੇ ਦੋਸ਼ ਦਾ ਭੇਦ ਪਤਾ ਲੱਗ ਗਿਆ ਤੇ ਪਰਿਵਾਰ ਸਮੇਤ ਤੇਰੇ ਬੱਚਿਆਂ ਸਮੇਤ ਤੈਨੂੰ ਖਤਮ ਕਰ ਦਿਆਂਗਾ।
ਪਾਏ ਤਰਾਸ ਕੋ ਕਹਿ ਕਰ ਬੰਦ,
ਏਦਾਂ ਇਹਨੇ ਬੜਾ ਡਰ ਦਿੱਤਾ, ਬੜਾ ਭੈ ਦਿੱਤਾ ਉਸ ਵੇਲੇ, ਕਹਿੰਦਾ ਤੈਨੂੰ ਤਰਾਸ ਪਾ ਕੇ ਡਰ ਪੈਦਾ ਕਰਕੇ ਬੰਦੀ ਬਣਾਵਾਂਗਾ।
ਖਤਾ ਬੰਦ ਲੱਖ ਕਰੋ ਨਿਕੰਦ,
ਔਰ ਜੇ ਮੈਨੂੰ ਪਤਾ ਲੱਗ ਗਿਆ ਤੂੰ ਖਤਾ ਬੰਦ ਹੈ, ਗੁਨਾਹਗਾਰ ਹੈ, ਤੇ ਤੈਨੂੰ ਛੱਡਣਾ ਨਹੀਂ। ਅੱਗੋ ਜਮਾਦਾਰ ਸੱਚਾ ਸੀ, ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਸਲਾਮਤ, ਜੇ ਮੇਰੀ ਕੋਈ ਖਤਾ ਹੋਵੇ, ਭੁੱਲ ਹੋਵੇ, ਤੇ ਭਾਵੇਂ ਮੇਰੇ ਟੱਬਰ ਸਮੇਤ ਮੇਰਾ ਨਾਸ਼ ਕਰ ਦਿਆ ਜੇ, ਮੈਨੂੰ ਕੋਈ ਫਿਕਰ ਨਹੀਂ ਹੋਵੇਗਾ, ਪਰ ਮੇਰਾ ਕੋਈ ਕਸੂਰ ਹੀ ਨਹੀਂ ਹੈ, ਜੇ ਮੇਰੀ ਕੋਈ ਖਤਾ ਹੋਵੇ, ਮੇਰਾ ਕੋਈ ਕਸੂਰ ਹੋਵੇ, ਤੇ ਤੁਸੀਂ ਮੇਰੇ ਸਮੇਤ ਮੇਰਾ ਸਾਰਾ ਟੱਬਰ ਮਾਰ ਦੇਣਾ।
ਸਹਿਤ ਕੁਟੰਬ ਦੀਜੀਐ ਫਾਂਸੀ,
ਮੇਰੇ ਸਮੇਤ ਮੇਰੇ ਸਾਰੇ ਟੱਬਰ ਨੂੰ ਫਾਹੇ ਚਾੜ ਕੇ ਮਾਰ ਦਿਓ ਬਾਦਸ਼ਾਹ ਸਲਾਮਤ, ਮੈਂ ਹੁਜ਼ਰ ਨਹੀਂ ਕਰਾਂਗਾ, ਕਦੋਂ ਕਿਸੇ ਵੀ ਪ੍ਰਕਾਰ ਦਾ ਅੱਗੋਂ ਤਰਕ ਦਲੀਲ ਨਹੀਂ ਕਰਾਂਗਾ, ਬਚਣ ਵਾਸਤੇ ਕੋਈ ਮਿੰਨਤ ਤਰਲਾ ਨਹੀਂ ਕਰਾਂਗਾ, ਜੇ ਮੇਰਾ ਕਸੂਰ ਨਿਕਲੇ ਬਾਦਸ਼ਾਹ, ਤੇ ਮੇਰੇ ਸਮੇਤ ਮੇਰੇ ਸਾਰੇ ਟੱਬਰ ਨੂੰ ਫਾਂਸੀ ਚਾੜ ਦੇਈ।
ਕਹਾਂ ਕਰੇ ਅਜਮਤ ਜਿਨ ਪਾਸੀ,
ਹੁਣ ਉਹਨਾਂ ਦਾ ਅਸੀਂ ਕੀ ਕਰ ਸਕਦੇ ਹਾਂ ਜਿਨ੍ਹਾਂ ਕੋਲ ਕਰਾਮਾਤ ਹੈ, ਜਿਨ੍ਹਾਂ ਕੋਲ ਅਜਮਤ ਹੈ, ਜਿਨ੍ਹਾਂ ਦੇ ਕੋਲ ਅਜਮਤ ਹੈ ਉਹ ਆਪਣੀ ਕਰਾਮਾਤ ਨਾਲ ਕੁਝ ਤੋਂ ਕੁਝ ਕਰ ਸਕਦੇ ਨੇ, ਹੁਣ ਉਹਨਾਂ ਨਾਲ ਅਸੀਂ ਕਿਵੇਂ ਪੇਸ਼ ਆ ਸਕਦੇ ਹਾਂ।
ਸੁਣਿਆ ਵਰੰਗ ਕੇ ਹੋਇਸ ਛੋ,
ਇਹ ਸੁਣ ਕੇ ਔਰੰਗੇ ਦੇ ਮਨ ਦੇ ਵਿੱਚ ਛੋ ਹੋਈ, ਉਹਨੇ ਵੇਖਿਆ ਵੀ ਜਮਾਦਾਰ ਬੰਦਾ ਸੱਚਾ ਲੱਗਦਾ, ਇਹ ਨੀ ਨਾਲ ਮਿਲਿਆ ਹੋਇਆ। ਬਾਦਸ਼ਾਹ ਦੇ ਮਨ ਵਿੱਚ ਛੋ ਪੈਦਾ ਹੋਇਆ,
ਕਯੋ ਲਿਓ ਦਿੜ ਪਿੰਜਰਾ ਲੋ,
ਕਹਿੰਦਾ ਏਦਾਂ ਕਰੋ ਵੀ ਕਿਤੇ ਗੁਰੂ ਵੀ ਨਾ ਨਿਕਲ ਜਾਏ, ਲੋਹੇ ਦਾ ਇੱਕ ਪਿੰਜਰਾ ਤਿਆਰ ਕਰੋ, ਲੋਹੇ ਦਾ ਐਸਾ ਪਿੰਜਰਾ ਹੋਵੇ ਜਿਹਦੇ ਵਿੱਚ ਨਾ ਨੌਵੇਂ ਪਾਤਸ਼ਾਹ ਖਲੋ ਸਕਣ, ਨਾ ਬਹਿ ਸਕਣ, ਨਾ ਹਿੱਲ ਸਕਣ। ਹਿੱਲਣ ਤੇ ਸਰੀਰ ਨੂੰ ਸੂਏ ਚੁੱਭਣ ਉਹਨਾਂ ਦੇ, ਏਦਾਂ ਦੇ ਲੋਹੇ ਦੇ ਸੂਏ ਉਸ ਪਿੰਜਰੇ ਵਿੱਚ ਲਾ ਦਿੱਤੇ ਜਾਣ। ਕਹਿਣ ਲੱਗਾ ਵੀ ਇਹੋ ਜਿਹਾ ਪਿੰਜਰਾ ਲੋਹੇ ਦਾ ਤਿਆਰ ਕਰੋ,
ਤਿਸ ਮੈਂ ਹਿੰਦੂਆਂ ਨੂੰ ਗੁਰੂ ਬਿਠਾਵੋ,
ਲੋਹੇ ਦਾ ਉਹ ਪਿੰਜਰਾ ਬਣਾ ਕੇ ਉਹਦੇ ਵਿੱਚ ਗੁਰੂ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਉਸ ਲੋਹੇ ਦੇ ਪਿੰਜਰੇ ਦੇ ਵਿੱਚ ਬਿਠਾਓ, ਉਹਦੇ ਵਿੱਚ ਕੈਦ ਕਰੋ,
ਸ਼ਿੰਖਲ ਪੇਰੋ ਕੁਲਫ ਲਗਾਓ,
ਸੰਗਲ ਮਾਰ ਕੇ ਪਿੰਜਰੇ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ, ਵੱਡਾ ਕੁਲਫ, ਕੁਲਫ ਕਹਿੰਦੇ ਨੇ ਤਾਲੇ ਨੂੰ, ਵੱਡਾ ਤਾਲਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਲਾ ਦਿਓ,
ਕਰੋ ਤੰਗ ਚੌਕਸ ਰਹਿ ਖਰੇ,
ਹਰ ਵੇਲੇ ਉਹਨਾਂ ਨੂੰ ਤੰਗ ਕਰਨਾ ਪਿੰਜਰੇ ਦੇ ਵਿੱਚ, ਉਹਨਾਂ ਨੂੰ ਆਰਾਮ ਨਹੀਂ ਕਰਨ ਦੇਣਾ, ਪਿੰਜਰੇ ਚ ਰਹਿਣ ਖਲੋਤੇ ਨਾ ਬਹਿ ਸਕਣ, ਨਾ ਸਿੱਧੇ ਖਲੋ ਵੀ ਸਕਣ, ਏਦਾਂ ਹਰ ਵੇਲੇ ਉਹਨਾਂ ਨੂੰ ਤੰਗ ਕਰਨਾ, ਤੇ ਤੁਸੀਂ ਚੌਕਸ ਹੋ ਕੇ ਸਾਵਧਾਨੀ ਦੇ ਨਾਲ ਗੁਰੂ ਦੇ ਕੋਲ ਪਹਿਰਾ ਦੇਣਾ ਹੈ।
ਆਠੋ ਜਾਮ ਦ੍ਰਿਸ਼ਟ ਮੈਂ ਕਰੇ,
ਅੱਠੇ ਪੈਰ ਉਹਨਾਂ ਨੂੰ ਆਪਣੀ ਨਿਗਾਹ ਥੱਲੇ ਰੱਖਣਾ, ਹਰ ਵੇਲੇ ਆਪਣੀ ਨਿਗਾਹ ਦੇ ਥੱਲੇ ਰੱਖਣਾ, ਅੱਠੇ ਪੈਰ ਉਹਨਾਂ ਤੇ ਨਿਗਰਾਨੀ ਰੱਖਣੀ ਹੈ।
ਅਸਨੈ ਹੋਏ ਨਿਕਸ ਕਰ ਜਾਏ,
ਐਸਾ ਨਾ ਹੋਵੇ ਕਿ ਜਿਵੇਂ ਉਹਨਾਂ ਦੇ ਸਿੱਖ ਨਿਕਲ ਕੇ ਚਲੇ ਗਏ ਨੇ ਗੁਰੂ ਵੀ ਚਲਾ ਜਾਏ, ਕਿਤੇ ਐਸਾ ਨਾ ਹੋਵੇ ਕਿ ਗੁਰੂ ਵੀ ਨਿਕਲ ਕੇ ਚਲਾ ਜਾਵੇ।
ਇਸ ਬਿਨ ਸ਼ਰਾ ਚਲੇ ਜਗ ਨਾਏ,
ਕਿਉਂਕਿ ਜੇ ਗੁਰੂ ਵੀ ਚਲਾ ਗਿਆ ਤੇ ਜਿਹੜੇ ਜਗਤ ਦੇ ਲੋਕਾਂ ਨੂੰ ਅਸੀਂ ਆਪਣੀ ਸ਼ਰਾ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ, ਉਹਨਾਂ ਨੇ ਸ਼ਰਾ ਵਿੱਚ ਚੱਲਣਾ ਨਹੀਂ, ਉਹਨਾਂ ਨੇ ਫਿਰ ਸਾਡੀ ਸ਼ਰ੍ਹਾ ਨਹੀਂ ਮੰਨਣੀ ਜੇ ਗੁਰੂ ਜੀ ਨਿਕਲ ਕੇ ਚਲੇ ਗਏ।
ਇੱਕ ਉਮਰ ਆਵ ਸੰਗ ਕਰ ਦਿਓ,
ਉਸ ਵਕਤ ਬਾਦਸ਼ਾਹ ਨੇ ਜਮਾਦਾਰ ਨੂੰ ਹਦਾਇਤ ਕੀਤੀ ਤੇ ਆਪਣਾ ਇੱਕ ਖਾਸ ਅਫਸਰ ਜਿਹਦੇ ਤੇ ਬਾਦਸ਼ਾਹ ਨੂੰ ਬੜਾ ਯਕੀਨ ਸੀ, ਭਰੋਸਾ ਸੀ, ਉਸ ਅਫਸਰ ਨੂੰ ਉਮਰਾਵ ਨੂੰ ਉਹਦੇ ਨਾਲ ਲਾ ਦਿੱਤਾ ਵੀ ਤੂੰ ਨਾਲ ਜਾ ਕੇ ਨਿਗਰਾਨੀ ਕਰ।
ਗੁਰ ਟਿਗਿਆ ਏ ਗੈਤ ਸੋ ਪਇਓ,
ਉਹ ਜਿਹੜਾ ਉਮਰਾਵ ਸੀ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਤੇ ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗਾ,
ਕਿਉਂ ਹੱਠ ਧਰੋ ਸ਼ਾਹ ਕੇ ਸਾਥ,
ਗੁਰੂ ਜੀ ਕਿਉਂ ਹੱਠ ਕਰਦੇ ਹੋ ਬਾਦਸ਼ਾਹ ਦੇ ਨਾਲ, ਕਿਉਂ ਬਿਨਾਂ ਕਾਰਨ ਤੋਂ ਏਡਾ ਵੱਡਾ ਹੱਠ ਧਾਰਨ ਕਰੀ ਬੈਠੇ ਹੋ।
ਜੋ ਬੜ ਹਠੀ ਜਗਤ ਸਭ ਨਾਥ,
ਬਾਦਸ਼ਾਹ ਤੋਂ ਹਠੀ ਕੋਈ ਨਹੀਂ ਹੋ ਸਕਦਾ, ਤੁਸੀਂ ਵੀ ਹੱਠ ਰੱਖਿਆ ਹੋਇਆ ਪਰ ਬਾਦਸ਼ਾਹ ਵਰਗਾ ਵੀ ਹਠੀ ਜਗਤ ਵਿੱਚ ਕੋਈ ਦੂਜਾ ਨਹੀਂ ਹੋਣਾ। ਗੁਰੂ ਜੀ ਤੁਹਾਨੂੰ ਪਤਾ ਬਾਦਸ਼ਾਹ ਬਾਰੇ ਕਿੱਡਾ ਹਠੀ ਹੈ, ਰਾਜ ਦੇ ਹੱਠ ਨੂੰ ਪ੍ਰਾਪਤ ਕਰਨ ਵਾਸਤੇ ਉਹਨੇ ਸੱਕੇ ਬਾਪ ਨੂੰ ਪਾਣੀ ਤੱਕ ਪੀਣ ਨੂੰ ਨਹੀਂ ਦਿੱਤਾ ਤੇ ਕੈਦ ਖਾਨੇ ਦੇ ਵਿੱਚ ਕੈਦ ਕਰਕੇ ਪਿਆਸ ਨਾਲ ਧਿਆਇਆ ਉਹਨੂੰ ਮਾਰਿਆ। ਸੱਕੇ ਭਰਾ ਤਿੰਨ ਸੀ ਇਹਦੇ, ਤਿੰਨਾਂ ਦਾ ਇਹਨੇ ਕਤਲ ਕੀਤਾ ਤਾਂ ਤਖ਼ਤ ਤੇ ਬੈਠਾ। ਬੜਾ ਹਠੀ ਹੈ ਬਾਦਸ਼ਾਹ, ਬਾਦਸ਼ਾਹ ਵਰਗਾ ਹਠੀ ਗੁਰੂ ਜੀ ਕੋਈ ਦੂਜਾ ਵਿਅਕਤੀ ਨਹੀਂ ਹੋਣਾ।
ਮਾਨੋ ਸ਼ਰਾ ਦੇ ਵਡਿਆਈ,
ਹਾਲੇ ਵੀ ਸਮੇਂ ਤੁਸੀਂ ਬਾਦਸ਼ਾਹ ਦਾ ਕਹਿਣਾ ਮੰਨ ਲਓ, ਬਾਦਸ਼ਾਹ ਨੇ ਤੁਹਾਡੇ ਅੱਗੇ ਪ੍ਰਸਤਾਵ ਰੱਖੇ ਨੇ ਸ਼ਰਾ ਕਬੂਲਣ ਦਾ, ਉਹਨਾਂ ਨੇ ਤੁਹਾਨੂੰ ਕਿਹਾ ਤੁਸੀਂ ਸ਼ਰਾ ਵਿੱਚ ਆ ਜਾਓ, ਇਸਲਾਮ ਧਰਮ ਕਬੂਲ ਕਰ ਲਓ ਤੇ ਬਾਦਸ਼ਾਹ ਤੁਹਾਨੂੰ ਬੜੀ ਵੱਡੀ ਵਡਿਆਈ ਦੇਵੇਗਾ।
ਨਾਹੇ ਤਦੇ ਪਿੰਜਰੇ ਪਾਈ,
ਜੇ ਤੁਸੀਂ ਸ਼ਰ੍ਹਾਂ ਨਹੀਂ ਮੰਨਦੇ ਤੇ ਫਿਰ ਅੱਜ ਬਾਦਸ਼ਾਹ ਨੇ ਹਦਾਇਤ ਕਰਕੇ ਭੇਜਿਆ, ਅੱਜ ਤੁਹਾਨੂੰ ਲੋਹੇ ਦੇ ਪਿੰਜਰੇ ਚ ਪਾ ਦਿੱਤਾ ਜਾਏਗਾ। ਐਸਾ ਲੋਹੇ ਦਾ ਉਹ ਪਿੰਜਰਾ ਹੈ ਜਿਹਦੇ ਚ ਨਾ ਤੁਸੀਂ ਖਲੋ ਸਕੋਗੇ, ਨਾ ਹਿੱਲ ਜੁਲ ਸਕੋਗੇ, ਨਾ ਹੀ ਬਹਿ ਸਕੋਗੇ। ਐਸੇ ਪਿੰਜਰੇ ਦੇ ਵਿੱਚ ਅੱਜ ਬਾਦਸ਼ਾਹ ਤੁਹਾਨੂੰ ਕੈਦ ਕਰੇਗਾ।
ਸੁਣ ਗੁਰ ਕਯੋ ਧਰਮ ਜਿਸ ਜਿਸ ਕੋ ਪਿਆਰੋ ਧਰਮ ਨਿਭਾਏ ਤਿਸ ਕੋ।
ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸ ਉਮਰਾਵ ਨੂੰ ਕਹਿਣ ਲੱਗੇ, ਭਾਈ ਬਾਦਸ਼ਾਹ ਨੂੰ ਕਹਿ ਦਈ ਕਿ ਸਭ ਨੂੰ ਆਪਣਾ ਆਪਣਾ ਧਰਮ ਪਿਆਰਾ ਹੈ, ਹਰ ਇੱਕ ਨੂੰ ਆਪਣਾ ਧਰਮ ਪਿਆਰਾ ਹੁੰਦਾ, ਤੇ ਜਿਸ ਨੂੰ ਆਪਣਾ ਧਰਮ ਪਿਆਰਾ ਉਹ ਆਪਣੇ ਧਰਮ ਨੂੰ ਨਿਭਾਉਂਦਾ ਵੀ ਹੈ। ਜਿਸ ਜਿਸ ਦਾ ਜਿਹੜਾ ਧਰਮ ਹੈ, ਬਾਦਸ਼ਾਹ ਨੂੰ ਜੇ ਅਸੀਂ ਕਹੀਏ ਉਹ ਆਪਣਾ ਧਰਮ ਛੱਡ ਦੇਗਾ? ਜੇ ਇਹੀ ਗੱਲ ਬਾਦਸ਼ਾਹ ਨੂੰ ਕਹੀਏ, ਕਹਿਣ ਤੋਂ ਭਾਵ ਜਿਸ ਜਿਸ ਦਾ ਜਿਹੜਾ ਧਰਮ ਹੈ ਸਭ ਨੂੰ ਆਪੋ ਆਪਣਾ ਧਰਮ ਬੜਾ ਪਿਆਰਾ ਲੱਗਦਾ ਹੈ, ਔਰ ਪਿਆਰਾ ਜਾਣ ਕੇ ਹਰ ਕੋਈ ਆਪਣੇ ਧਰਮ ਨੂੰ ਨਿਭਾਉਂਦਾ ਹੈ।
ਹਮ ਤੋ ਕਬੂ ਨ ਮਾਨੈ ਇਹੋ,
ਬਾਦਸ਼ਾਹ ਦੀ ਇਹ ਗੱਲ ਅਸੀਂ ਕਦੇ ਨਹੀਂ ਮੰਨਾਂਗੇ, ਕਤਈ ਨਹੀਂ ਮੰਨਾਂਗੇ। ਪਹਿਲੇ ਦਿਨ ਵੀ ਕਿਹਾ ਸੀ ਤੇ ਅਖੀਰਲੇ ਦਿਨ ਤੱਕ ਵੀ ਇਹੀ ਕਹਾਂਗੇ, ਅਸੀਂ ਬਾਦਸ਼ਾਹ ਦਾ ਕਹਿਣਾ ਨਹੀਂ ਮੰਨਣਾ।
ਜਥਾ ਕਰੇ ਤਿਮ ਕਰ ਬੇਦੇ ਹੋ,
ਜਿਵੇਂ ਉਹ ਕਰਨਾ ਚਾਹੁੰਦਾ ਬਾਦਸ਼ਾਹ ਕਰੇ, ਅਸੀਂ ਉਹਨੂੰ ਇਹ ਵੀ ਨਹੀਂ ਕਹਿੰਦੇ ਵੀ ਤੂੰ ਇਸ ਤਰ੍ਹਾਂ ਨਾ ਕਰ। ਜਿਵੇਂ ਉਹ ਕਰਨਾ ਚਾਹੁੰਦਾ ਉਸੇ ਤਰ੍ਹਾਂ ਬਾਦਸ਼ਾਹ ਕਰੇ।
ਤੁਰਕਨ ਤੇਜ ਅੰਤ ਅਬ ਆਇਓ,
ਕਿ ਹੁਣ ਤੁਰਕਾਂ ਦੇ ਤੇਜ ਪ੍ਰਤਾਪ ਦਾ ਅੰਤ ਨੇੜੇ ਆ ਪਹੁੰਚਿਆ। ਇਹ ਵੀ ਕਸੂਰ ਬਾਦਸ਼ਾਹ ਦਾ ਨਹੀਂ ਹੈ। ਜਦੋਂ ਅੱਗ ਨੇ ਬੁੱਝਣਾ ਹੁੰਦਾ ਨਾ, ਤੇ ਇੱਕ ਵਾਰੀ ਉਹ ਚੰਗੀ ਤਰ੍ਹਾਂ ਮਚਦੀ ਹੈ, ਭਖਦੀ ਹੈ, ਤੇ ਫਿਰ ਬਾਅਦ ਵਿੱਚ ਇੱਕਦਮ ਠੰਡੀ ਹੋ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ। ਜਿਵੇਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਨਾ, ਇਸੇ ਤਰ੍ਹਾਂ ਇਹਨਾਂ ਦਾ ਵੀ ਤੇਜ ਪ੍ਰਤਾਪ ਤੁਰਕਾਂ ਦਾ ਨਾਸ ਹੋਣ ਵਾਲਾ।
ਜਿਸ ਤੇ ਅਸ ਕਰ ਮਨ ਬਿਰਮਾਇਓ,
ਇਸ ਕਰਕੇ ਇਹਨਾਂ ਦਾ ਮਨ ਇਸ ਪ੍ਰਕਾਰ ਨਾਲ ਭਰਮਿਆ ਹੋਇਆ ਤੇ ਬਿਰਮਾਏ ਹੋਏ ਹਨ।
ਜਰਾ ਉਖਾਰੇ ਨੀਵ ਤੁਮਾਰੀ,
ਤੁਹਾਡੀਆਂ ਜਿਹੜੀਆਂ ਜੜਾਂ ਨੇ ਨਾ ਉਹ ਅਸੀਂ ਪੁੱਟਣੀਆਂ ਨੇ ਆਪਣੀ ਸ਼ਹੀਦੀ ਦੇ ਕੇ। ਨੌਵੇਂ ਪਾਤਸ਼ਾਹ ਸਾਹਿਬ ਕਹਿੰਦੇ ਜਿਹੜੀਆਂ ਤੁਰਕਾਂ ਦੇ ਰਾਗ ਦੀਆਂ ਜੜਾਂ ਤੇ ਨੀਵਾਂ ਨੇ ਨਾ, ਨੀਮ ਇਹਨੂੰ ਅਸੀਂ ਪੁੱਟਣਾ ਹੈ।
ਗੇਰੇ ਸਾਗਰ ਖਾਰ ਮਜਾਰੀ,
ਤੁਹਾਡੀਆਂ ਜੜਾਂ ਪੁੱਟ ਕੇ ਸੁੱਟਣੀਆਂ ਵੀ ਖਾਰੇ ਸਮੁੰਦਰ ਵਿੱਚ ਨੇ, ਜਿੱਥੇ ਮੁੜ ਕੇ ਉੱਗ ਨਾ ਸਕਣ। ਕਿਉਂਕਿ ਖਾਰੇ ਸਮੁੰਦਰ ਦੇ ਪਾਣੀ ਵਿੱਚ ਜੇ ਜੜ ਪੁੱਟ ਕੇ ਕੋਈ ਸੁੱਟ ਦਿਓ, ਉੱਥੇ ਥੋੜੀ ਉੱਗਣੀ ਹੈ, ਪਾਣੀ ਭਾਵੇਂ ਬੜਾ ਹੋਵੇ। ਮਹਾਰਾਜ ਜੀ ਕਹਿੰਦੇ ਇਹੋ ਜੀ ਥਾਂ ਤੇ ਤੁਹਾਡੀ ਜੜ ਪੁੱਟ ਕੇ ਸੁੱਟਾਂਗੇ ਜਿੱਥੇ ਖਾਰਾ ਸਮੁੰਦਰ ਹੋਵੇਗਾ, ਜਿੱਥੇ ਮੁੜ ਕੇ ਤੁਹਾਡੇ ਰਾਜ ਭਾਗ ਦੀ ਜੜ ਨਹੀਂ ਲੱਗ ਸਕੇਗੀ।
ਬਹੁਰ ਨਾਰਾਜ ਰਹੇ ਜਗ ਮਾਈ,
ਮੁੜ ਕੇ ਤੁਹਾਡਾ ਇਸ ਜਗਤ ਵਿੱਚ ਰਾਜ ਨਹੀਂ ਰਹੇਗਾ, ਤੁਹਾਡਾ ਤੇਜ ਨਹੀਂ ਰਹੇਗਾ।
ਕਰੇ ਵਿਨਾਸ਼ਨ ਇਸ ਬਿਧਤਾਈ,
ਇਸ ਪ੍ਰਕਾਰ ਨਾਲ ਅਸੀਂ ਤੁਹਾਡਾ ਵਿਨਾਸ਼ ਕਰਾਂਗੇ, ਤੁਹਾਡੇ ਰਾਜ ਦਾ ਵਿਨਾਸ਼ ਕਰਾਂਗੇ।
ਸੁਣ ਕਰ ਤਬ ਪਿਜਰਾ ਮੰਗਵਾਏ,
ਅਫਸਰ ਨੇ ਵੇਖਿਆ ਵੀ ਇਹ ਨਹੀਂ ਮੰਨਦੇ ਗੱਲ ਨੂੰ, ਉਸੇ ਵਕਤ ਇਸ ਅਹਿਲਕਾਰ ਅਫਸਰ ਨੇ ਇੱਕ ਪਿੰਜਰਾ ਮੰਗਵਾਇਆ।
ਪੱਗ ਬੰਧਨ ਜੁੱਤ ਬੀਚ ਬਿਠਾਏ,
ਸਤਿਗੁਰਾਂ ਦੇ ਸਰੀਰ ਤੇ ਬੇੜੀਆਂ ਪਾਈਆਂ ਹੋਈਆਂ, ਚਰਨਾਂ ਵਿੱਚ ਬੇੜੀਆਂ ਪਾਈਆਂ ਹੋਈਆਂ, ਉਸੇ ਤਰ੍ਹਾਂ ਉਸ ਪਿੰਜਰੇ ਦੇ ਵਿੱਚ ਮਹਾਰਾਜ ਜੀ ਨੂੰ ਬਿਠਾ ਦਿੱਤਾ।
ਸ਼ਿੰਖਲ ਪੇਰੀ ਕੁਲਫ ਲਗਾਇਓ,
ਪਿੰਜਰੇ ਦਾ ਜਿਹੜਾ ਸੰਗਲ ਮਾਰ ਕੇ ਪਿੰਜਰੇ ਨੂੰ, ਫਿਰ ਵੱਡਾ ਤਾਲਾ ਪਿੰਜਰੇ ਨੂੰ ਲਾ ਕੇ ਪਿੰਜਰਾ ਬੰਦ ਕਰ ਦਿੱਤਾ।
ਇੱਕ ਰਸ ਸਤਿਗੁਰ ਬਦਨ ਸੁਹਾਇਓ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਿਹਰੇ ਤੇ ਕਿਸੇ ਪ੍ਰਕਾਰ ਦਾ ਫਰਕ ਨਜ਼ਰ ਨਹੀਂ ਆਇਆ। ਜਿਵੇਂ ਪਿੰਜਰੇ ਤੋਂ ਬਾਹਰ ਸਨ, ਉਸੇ ਤਰ੍ਹਾਂ ਪਿੰਜਰੇ ਦੇ ਅੰਦਰ ਵੀ ਨੇ। ਇੱਕ ਰਸ ਸਰੂਪ ਮਹਾਰਾਜ ਨੌਵੇਂ ਪਾਤਸ਼ਾਹ ਜੀ ਦਾ ਨਜ਼ਰ ਆ ਰਿਹਾ ਹੈ।
ਦੋਹਰਾ ਸਭ ਕੀ ਖਾਤਰ ਜਮਾ ਤਬ ਲੋ ਪਿੰਜਰੇ ਪਾਏ,
ਨੂੰ ਲੋਹੇ ਦੇ ਪਿੰਜਰੇ ਚ ਪਾ ਕੇ ਸਾਰਿਆਂ ਦੀ ਤਸੱਲੀ ਹੋ ਗਈ ਵੀ ਹੁਣ ਇੱਥੋਂ ਨਹੀਂ ਦੌੜ ਸਕਦੇ। ਪਿੰਜਰੇ ਵਿੱਚੋਂ ਕਿਵੇਂ ਨਿਕਲਣਗੇ? ਲੋਹੇ ਦੇ ਪਿੰਜਰੇ ਚ ਕੋਈ ਮੰਤਰ ਜੰਤਰ ਨਹੀਂ ਚੱਲਦਾ। ਇਹ ਸੋਚ ਕੇ ਬਾਦਸ਼ਾਹ ਨੇ ਸਤਿਗੁਰਾਂ ਨੂੰ ਪਿੰਜਰੇ ਚ ਪਾਇਆ ਹੋਇਆ। ਸਭ ਦੀ ਤਸੱਲੀ ਹੋ ਗਈ, ਜਿੰਨੇ ਮੁੱਲਾ ਕਾਜੀ ਸਨ ਸਭ ਦੀ ਤਸੱਲੀ ਹੋ ਗਈ।
ਗੁਰ ਦਿੱਤਾ ਬੇਰੀ ਸਹਿਤ ਸੇਵੈ ਜਿਮ ਫੁਰਮਾਏ,
ਖਾਲਸਾ ਜੀ ਭਾਈ ਗੁਰਦਿੱਤਾ ਜੀ ਇਹ ਸਤਿਗੁਰਾਂ ਦੇ ਕੋਲ ਸਨ ਉਸ ਵਕਤ ਜਦੋਂ ਮਹਾਰਾਜ ਜੀ ਨੂੰ ਲੋਹੇ ਦੇ ਪਿੰਜਰੇ ਚ ਕੈਦ ਕੀਤਾ। ਭਾਈ ਗੁਰਦਿੱਤਾ ਜੀ ਦੇ ਸਰੀਰ ਤੇ ਬੇੜੀਆਂ ਪਾਈਆਂ ਹੋਈਆਂ, ਬੇੜੀਆਂ ਦੇ ਸਹਿ ਤੇ ਜੋ ਸਤਿਗੁਰਾਂ ਦੀ ਸੇਵਾ ਜਿੰਨੀ ਕੁ ਕਰ ਸਕਦੇ ਸੀ ਪਿੰਜਰੇ ਵਿੱਚ, ਭਾਈ ਗੁਰਦਿੱਤਾ ਜੀ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਸਨ।
ਜੋ ਪਾਈ ਕਰਤ ਪਾਏ ਅਤਿਸ਼ੈ ਤਕਰਾਈ।
ਬਾਦਸ਼ਾਹ ਨੇ ਬੜੀ ਭਾਰੀ ਤਕੜਾਈ ਕਰ ਦਿੱਤੀ, ਬੜਾ ਸਖਤ ਪਹਿਰਾ ਕਰ ਦਿੱਤਾ।
ਜਮਾਦਾਰ ਟਿਗ ਠਹਿਰਿਓ ਆਈ।
ਜਿਹੜਾ ਉਹ ਜਮਾਦਾਰ ਸੀ ਉਹ ਵੀ ਨੌਵੇਂ ਪਾਤਸ਼ਾਹ ਦੇ ਕੋਲ ਆ ਕੇ ਹਰ ਵੇਲੇ ਪਿੰਜਰੇ ਦੇ ਕੋਲ ਰਹਿੰਦਾ, ਮਹਾਰਾਜ ਜੀ ਨੂੰ ਨਿਗਾਹ ਦੇ ਥੱਲੇ ਰੱਖਦਾ।
ਨਿਸਮੈ ਬਿਸਰਾ ਮੈਂ ਗੁਰ ਪਾਸੀ।
ਇੱਥੋਂ ਤੱਕ ਕਿ ਰਾਤ ਨੂੰ ਵੀ ਪਿੰਜਰੇ ਦੇ ਕੋਲ ਹੀ ਇਹਨੇ ਆਪਣਾ ਪਲੰਘਾ ਡਾਹ ਲਿਆ ਤੇ ਰਾਤ ਨੂੰ ਵੀ ਪਿੰਜਰੇ ਦੇ ਕੋਲ ਹੀ ਵਿਸ਼ਰਾਮ ਕਰਦਾ।
ਨਰਨ ਜਗਾਵੇਂ ਨੀਂਦ ਬਿਨਾਸੀ।
ਸਾਰੇ ਸਿਪਾਹੀਆਂ ਨੂੰ ਪਹਿਰੇਦਾਰਾਂ ਨੂੰ ਜਗਾ ਕੇ ਰੱਖਦਾ, ਆਪ ਵੀ ਕਈ ਵਾਰੀ ਉੱਠ ਉੱਠ ਕੇ ਵੇਖਦਾ ਰਾਤ ਨੂੰ।
ਦਿਨ ਪੰਚਕ ਮੈਂ ਸਿੱਖ ਸੋ ਗਏ ਹੋ।
ਖਾਲਸਾ ਜੀ, ਇਧਰੋਂ ਜਿਹੜਾ ਲਖਨੌਰ ਸਾਹਿਬ ਤੋਂ ਸਿੱਖ ਭੇਜਿਆ ਸੀ ਕਲਗੀਧਰ ਨੇ ਵੀ ਤੂੰ ਮਹਾਰਾਜ ਜੀ ਦਾ ਸੁਨੇਹਾ ਲੈ ਕੇ ਆ। ਪੰਜ ਕੁ ਦਿਨਾਂ ਵਿੱਚ ਉਹ ਸਿੱਖ ਵੀ ਦਿੱਲੀ ਪਹੁੰਚ ਗਿਆ। ਪੰਜਾਂ ਕੁ ਦਿਨਾਂ ਵਿੱਚ ਚੱਲਦਾ ਚੱਲਦਾ ਉਹ ਸਿੱਖ ਵੀ ਦਿੱਲੀ ਆ ਪਹੁੰਚਿਆ।
ਗੁਰ ਦਿੱਤੇ ਸੰਗ ਮੇਲਾ ਪਇਓ।
ਭਾਈ ਗੁਰਦਿੱਤੇ ਨਾਲ ਉਹਦਾ ਮੇਲ ਹੋਇਆ, ਨੌਵੇਂ ਪਾਤਸ਼ਾਹ ਨੂੰ ਤਾਂ ਨਹੀਂ ਮਿਲ ਸਕਿਆ। ਭਾਈ ਗੁਰਦਿੱਤਾ ਜੀ ਜਿਹੜੇ ਨੌਵੇਂ ਪਾਤਸ਼ਾਹ ਦੀ ਸੇਵਾ ਵਿੱਚ ਸਨ ਉੱਥੇ, ਉਹ ਭਾਈ ਗੁਰਦਿੱਤਾ ਜੀ ਨੂੰ ਆ ਕੇ ਸਿੱਖ ਮਿਲਿਆ।
ਸਤਿਗੁਰ ਸੁੱਤ ਕੀ ਸੁਧ ਸਭ ਪਾਖੀ।
ਸਤਿਗੁਰਾਂ ਦੇ ਸਾਹਿਬਜ਼ਾਦੇ ਕਲਗੀਧਰ ਦੀ ਸਾਰੀ ਖਬਰ ਸਾਰ ਉਸ ਸਿੱਖ ਨੇ ਭਾਈ ਗੁਰਦਿੱਤੇ ਨੂੰ ਸੁਣਾਈ ਹੈ।
ਮਿਲ ਬੇਕੋ ਅਬ ਮੈਂ ਅਭਿਲਾਖੀ।
ਔਰ ਇਹ ਵੀ ਸਿੱਖ ਨੇ ਬੇਨਤੀ ਕੀਤੀ ਕਿ ਮੈਂ ਨੌਵੇਂ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ, ਮਹਾਰਾਜ ਜੀ ਦੇ ਮੇਲ ਕਰਕੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਮਾਤ ਨਾਨਕੀ ਕਹੇ ਸੰਦੇਸੇ।
ਮਾਤਾ ਨਾਨਕੀ ਨੇ ਸੁਨੇਹਾ ਭੇਜਿਆ ਹੈ, ਮਾਤਾ ਗੁਜਰੀ ਨੇ ਸੁਨੇਹਾ ਭੇਜਿਆ ਹੈ।
ਸਗਲ ਕੁਟੰਬ ਸਚਿੰਤ ਵਿਸ਼ੇਸ਼ੇ।
ਮਹਾਰਾਜ ਜੀ ਦਾ ਸਾਰਾ ਪਰਿਵਾਰ ਬੜੀ ਚਿੰਤਾ ਵਿੱਚ ਹੈ, ਸਭ ਬੜੇ ਫਿਕਰਮੰਦ ਹਨ।
ਸੋ ਸਭ ਚਾਉ ਗੁਰਨ ਸੁਣਾਈ।
ਉਹਨਾਂ ਨੇ ਜੋ ਜੋ ਕਹਿ ਕੇ ਭੇਜਿਆ ਉਹ ਮੈਂ ਗੁਰੂ ਸਾਹਿਬ ਨੂੰ ਮਿਲ ਕੇ ਸੁਣਾਉਣਾ ਚਾਹੁੰਦਾ। ਮਾਤਾ ਨੇ ਜੋ ਕਿਹਾ, ਜੋ ਕਲਗੀਧਰ ਨੇ ਕਿਹਾ, ਉਹ ਸਾਰੇ ਬਚਨ ਮੈਂ ਮਹਾਰਾਜ ਜੀ ਨੂੰ ਮਿਲ ਕੇ ਸੁਣਾਉਣਾ ਚਾਹੁੰਦਾ ਹਾਂ।
ਕਿਮ ਮਿਲਬੋ ਹੋਏ ਕਹੋ ਉਪਾਈ।
ਇਹ ਭਾਈ ਗੁਰਦਿੱਤਾ ਜੀ ਤੁਸੀਂ ਦੱਸੋ ਵੀ ਕਿਵੇਂ ਮੇਲ ਹੋਵੇਗਾ ਮੇਰਾ ਗੁਰੂ ਜੀ ਨਾਲ, ਮੈਂ ਗੁਰੂ ਜੀ ਨੂੰ ਕਿਵੇਂ ਮਿਲ ਸਕਦਾ ਹਾਂ।
ਗੁਰਦਿੱਤੇ ਸਿੱਖ ਸਾਥ ਬਖਾਨੀ।
ਭਾਈ ਗੁਰਦਿੱਤਾ ਜੀ ਨੇ ਉਹ ਸਿੱਖ ਨੂੰ ਕਿਹਾ, ਸਿੱਖ ਨੂੰ ਬਚਨ ਦੇ ਕੇ ਧੀਰਜ ਦਿੱਤਾ।
ਕਹੋ ਬਹੋਰ ਗੁਰਮਰਜੀ ਜਾਣੀ।
ਕਹਿਣ ਲੱਗਾ ਕਿ ਭਾਈ ਸਿੱਖਾ, ਮੈਂ ਪਹਿਲਾਂ ਸਤਿਗੁਰਾਂ ਦੀ ਮਰਜ਼ੀ ਜਾਣ ਲਵਾਂ ਕਿ ਉਹਨਾਂ ਦੀ ਕੀ ਇੱਛਾ ਹੈ। ਗੁਰੂ ਸਾਹਿਬ ਦੇ ਕੋਲ ਮੈਂ ਤਾਂ ਜਾ ਹੀ ਸਕਦਾ, ਤੇ ਸਤਿਗੁਰਾਂ ਨੂੰ ਮਿਲ ਕੇ ਪਹਿਲਾਂ ਮੈਂ ਉਹਨਾਂ ਦੀ ਮਰਜ਼ੀ ਜਾਣ ਲਵਾਂ।
ਵਹਿਰ ਕਉ ਠਹਿਰੇ ਹੋ ਨੇੜੇ।
ਤੂੰ ਇੱਥੇ ਬਾਹਰ ਹੀ ਕਿਤੇ ਨੇੜੇ ਆਸਣ ਲਾ ਲੈ, ਜਦੋਂ ਗੁਰੂ ਜੀ ਬੁਲਾਣਗੇ ਤੇ ਤੈਨੂੰ ਅੰਦਰ ਸੱਦ ਕੇ ਮਿਲਾ ਦੇਵਾਂਗਾ।
ਸੰਗ ਸਿਪਾਹੀ ਤਿਸ ਕੋ ਹੇਰੇ।
ਸਿਪਾਹੀ ਨਾਲ ਨੇ ਸਾਹਿਬ ਜੀ ਦੇ ਵੀ ਤੇ ਸਾਡੇ ਨਾਲ ਵੀ, ਉਹ ਸਿਪਾਹੀ ਵੇਖ ਰਹੇ ਨੇ।
ਗੁਰ ਸੇਵਾ ਹਿੱਤੇ ਉੱਤੋਂ ਉੱਤ ਫਿਰੇ।
ਭਾਈ ਗੁਰਦਿੱਤਾ ਜੀ ਸਤਿਗੁਰਾਂ ਦੀ ਸੇਵਾ, ਬੇੜੀਆਂ ਪਈਆਂ ਹੋਈਆਂ ਸੀ, ਪਰ ਜਿਹੜੀ ਗੁਰੂ ਸਾਹਿਬ ਦੀ ਸੇਵਾ ਸੀ, ਇੱਧਰ ਉੱਧਰ ਫਿਰ ਕੇ ਭਾਈ ਗੁਰਦਿੱਤਾ ਜੀ ਉਹ ਸੇਵਾ ਨਿਭਾਉਂਦੇ ਹਨ।
ਪਗ ਬੰਧਨ ਯੁੱਤ ਸੋ ਸਭ ਕਰੇ।
ਪੈਰਾਂ ਵਿੱਚ ਬੇੜੀਆਂ ਲੱਗੀਆਂ ਹੋਈਆਂ ਪਰ ਫਿਰ ਵੀ ਸੇਵਾ ਕਰਦੇ ਨੇ।
ਗੁਰ ਸਮੀਪ ਤਬ ਅੰਤਰ ਗਯੋ।
ਸਤਿਗੁਰਾਂ ਦੇ ਕੋਲ ਉਹ ਸਿੱਖ ਅੰਦਰ ਚੱਲ ਕੇ ਭਾਈ ਗੁਰਦਿੱਤਾ ਜੀ ਆਏ।
ਸਿੱਖ ਆਗਮਨ ਸੁਨਾਵਤ ਪਇਓ।
ਆ ਕੇ ਮਹਾਰਾਜ ਜੀ ਨੂੰ ਦੱਸਿਆ ਨੌਵੇਂ ਪਾਤਸ਼ਾਹ ਨੂੰ, ਸਤਿਗੁਰੂ ਜੀ ਤੁਹਾਡੇ ਸਾਹਿਬਜ਼ਾਦੇ ਨੇ ਔਰ ਮਾਤਾ ਜੀ ਹੋਣਾ ਨੇ ਇੱਕ ਸਿੱਖ ਨੂੰ ਭੇਜਿਆ ਲਖਨੌਰ ਸਾਹਿਬ ਤੋਂ।
ਗੁਰੂ ਕਹਿਓ ਤਿਸ ਪ੍ਰਾਤ ਹਕਾਰੇ।
ਮਹਾਰਾਜ ਜੀ ਕਹਿੰਦੇ ਭਾਈ ਉਹ ਸਿੱਖ ਨੂੰ ਕਹੋ ਵੀ ਅੱਜ ਰਾਤ ਨੂੰ ਆਰਾਮ ਕਰੇ, ਕੱਲ ਸਵੇਰ ਹੁੰਦਿਆਂ ਉਹ ਸਿੱਖ ਨੂੰ ਆਪਣੇ ਕੋਲ ਬੁਲਾਵਾਂਗੇ।
ਸੁਣੇ ਸਕਲ ਸੁਧ ਬਹੁਰੇ ਉਚਾਰੇ।
ਉਹਦੇ ਕੋਲੋਂ ਸਾਰੀ ਖਬਰ ਸਾਰ ਅਸੀਂ ਲਵਾਂਗੇ, ਪੁੱਛਾਂਗੇ ਤੇ ਜੋ ਜਵਾਬ ਦੇਣਾ ਉਹ ਵੀ ਅਸੀਂ ਉਹਨੂੰ ਦੇ ਦੇਵਾਂਗੇ।
ਕਹਿ ਦਿਓ ਤਿਸ ਕੋ ਕਰੋ ਆਰਾਮ।
ਸਿੱਖ ਨੂੰ ਕਹੋ ਵੀ ਅੱਜ ਰਾਤ ਨੂੰ ਉਹ ਆਰਾਮ ਕਰੇ, ਕੱਲ ਸਵੇਰੇ ਉਹਨੂੰ ਮਿਲਾਂਗੇ।
ਹੋਏ ਨਿਸ਼ਚਿੰਤ ਜਪੋ ਸਤਨਾਮ।
ਇਹ ਵੀ ਕਹਿ ਦਿਓ ਵੀ ਉਹਨੂੰ ਡਰਨ ਦੀ ਲੋੜ ਨੀ, ਨਿਸ਼ਚਿੰਤ ਹੋ ਕੇ ਨਾਮ ਜਪੀ ਜਾਵੇ।
ਕਿਤਕ ਸਮੇਂ ਮੈਂ ਬਾਹਰ ਆਇਓ।
ਕੁਝ ਸਮੇਂ ਤੱਕ ਭਾਈ ਗੁਰਦਿੱਤਾ ਜੀ ਫਿਰ ਉੱਥੋਂ ਮਹਾਰਾਜ ਜੀ ਕੋਲੋਂ ਬਚਨ ਸੁਣ ਕੇ ਬਾਹਰ ਨੂੰ ਆਏ।
ਗੁਰ ਕੋ ਕਹਿਬੋ ਤਾਏ ਸੁਣਾ। ਸੁਣਾਇਓ।
ਸਤਿਗੁਰਾਂ ਨੇ ਜੋ ਬਚਨ ਕਹੇ ਆ ਕੇ ਉਹ ਸਿੱਖ ਨੂੰ ਸੁਣਾਏ ਜਿਹੜਾ ਸੁਨੇਹਾ ਲੈ ਕੇ ਆਇਆ ਸੀ।
ਭਾਈ ਪਰਬਿਰਤ ਜਾਮਨੀ ਜਬੈ,
ਰਾਤ ਇੰਨੇ ਨੂੰ ਪਰਬਿਰਤ ਹੋ ਗਈ, ਰਾਤ ਦਾ ਸਮਾਂ ਹੋ ਗਿਆ।
ਹਰੇ ਸਿਪਾਹੀ ਜਾਗ੍ਰਿਤ ਤਬੈ,
ਸਿਪਾਹੀ ਖਲੋ ਗਏ ਪਹਿਰੇ ਦੇ ਉੱਤੇ, ਰਾਤ ਦਾ ਸਮਾਂ ਸੀ, ਬੜੇ ਤਿਆਰ ਬਰ ਤਿਆਰ ਹੋ ਕੇ ਸਿਪਾਹੀ ਖਲੋਤੇ।
ਜਮਾਦਾਰ ਦੇ ਤਰਾਸ ਜਗਾਵੈ,
ਜਮਾਦਾਰ ਉਹਨਾਂ ਸਿਪਾਹੀਆਂ ਨੂੰ ਡਰ ਦੇ ਕੇ ਜਗਾਉਂਦਾ, ਕਹਿੰਦਾ ਜੇ ਕੋਈ ਸੁੱਤਾ ਮਿਲ ਗਿਆ ਨਾ ਤੇ ਤੁਹਾਨੂੰ ਪਕੜ ਕੇ ਮੈਂ ਫਾਹੇ ਚਾੜ੍ਹ ਦੇਣਾ, ਬਾਦਸ਼ਾਹ ਕੋਲ ਪੇਸ਼ ਕਰ ਦੇਣਾ। ਏਦਾਂ ਕਹਿ ਕੇ ਜਮਾਦਾਰ ਸਾਰੇ ਸਿਪਾਹੀਆਂ ਨੂੰ ਡਰਾਉਂਦਾ ਹੈ।
ਵਿੱਚ ਪਿੰਜਰੇ ਦ੍ਰਿਸ਼ਟ ਟਿਕਾਵੇ,
ਆਪਣੀ ਨਿਗਾਹ ਉਹਨਾਂ ਸਿਪਾਹੀਆਂ ਨੇ ਪਿੰਜਰੇ ਦੇ ਵਿੱਚ ਲਾਈ ਹੋਈ ਹੈ ਸਤਿਗੁਰਾਂ ਵੱਲ।
ਬੀਤ ਗਈ ਜਾਬੇ ਆਦੀ ਰਾਤ, ਪਏ ਲੋਪ ਗੁਰ ਦਿਖੇ ਨਾ ਗਾਤ।
ਕਹਿੰਦੇ ਜਦੋਂ ਅੱਧੀ ਕੁ ਰਾਤ ਦਾ ਸਮਾਂ ਬੀਤ ਗਿਆ, ਯਾਨੀ ਕਿ ਅੰਮ੍ਰਿਤ ਵੇਲਾ ਹੋਇਆ, ਤੋ ਸਤਿਗੁਰੂ ਨੌਵੇਂ ਪਾਤਸ਼ਾਹ ਪਿੰਜਰੇ ਵਿੱਚ ਵੇਖਦਿਆਂ ਵੇਖਦਿਆਂ ਸਿਪਾਹੀਆਂ ਦੇ ਅਲੋਪ ਹੋ ਗਏ। ਮਹਾਰਾਜ ਜੀ ਦਾ ਨਿਤਨੇਮ ਸੀ, ਰੋਜ਼ ਜਮਨਾ ਤੇ ਇਸ਼ਨਾਨ ਕਰਨ ਜਾਂਦੇ ਸੀ ਅੰਮ੍ਰਿਤ ਵੇਲੇ, ਭਾਵੇਂ ਕੈਦ ਖਾਨੇ ਵਿੱਚ ਵੀ ਹੁੰਦੇ ਸੀ, ਪਿੰਜਰੇ ਵਿੱਚੋਂ ਵੀ ਵੇਖਦਿਆਂ ਵੇਖਦਿਆਂ ਸਿਪਾਹੀ ਵੇਖ ਰਹੇ ਨੇ, ਉਹਨਾਂ ਦੇ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਅਲੋਪ ਹੋ ਗਏ, ਉਹਨਾਂ ਨੂੰ ਸਮਝ ਨਹੀਂ ਆਈ।
ਦੇਖਤ ਇਤੋਤ ਖਰੋ ਸਿਪਾਹੀ,
ਸਿਪਾਹੀ ਇਧਰ ਉਧਰ ਖਲੋਤੇ ਵੇਖੀ ਜਾਂਦੇ ਨੇ।
ਬੋਲੇ ਉਹ ਤੁਰਤ ਗੁਰੂ ਅਬਨਾਈ,
ਉਸੇ ਵੇਲੇ ਬੋਲੇ, ਕਹਿੰਦੇ ਗੁਰੂ ਜੀ ਕਿੱਥੇ ਚਲੇ ਗਏ, ਗੁਰੂ ਜੀ ਹੁਣ ਨਜ਼ਰ ਨਹੀਂ ਆ ਰਹੇ।
ਲੱਗੇ ਕੁਲਫ ਸਾਂਕਰ ਤਿਮਲੈ,
ਤਾਲੇ ਵੀ ਲੱਗੇ ਹੋਏ ਨੇ, ਸੰਗਲ ਵੀ ਲੱਗਾ ਹੋਇਆ, ਪਿੰਜਰਾ ਉਸੇ ਤਰ੍ਹਾਂ ਬੰਦ ਹੈ ਜਿਵੇਂ ਪਹਿਲਾਂ ਸੀ।
ਦੁਆਰ ਕਿਵਾਰ ਅਸੰਜਤ ਐ,
ਦਰਵਾਜੇ ਵੀ ਬੰਦ ਨੇ, ਬਾਹਰ ਦਾ ਵੱਡਾ ਦਰਵਾਜਾ ਵੀ ਬੰਦ ਹੈ।
ਜਮਾਦਾਰ ਸੁਣ ਆਇਓ ਦੋਰਾ,
ਜਮਾਦਾਰ ਵੀ ਦੌੜ ਕੇ ਆਇਆ, ਉਹਨੇ ਵੀ ਵੇਖਿਆ।
ਲੱਗਿਓ ਬਿਲੋਚਨ ਸਗਰੀ ਠੋਰਾ,
ਸਾਰੀਆਂ ਥਾਵਾਂ ਤੇ ਵੇਖਣ ਲੱਗਾ ਜਮਾਦਾਰ ਸੱਜੇ ਖੱਬੇ ਹੋ ਕੇ।
ਮਗਨਿਕ ਸਨ ਕੋ ਕਹੁ ਨਾ ਪਾਇਓ,
ਵੇਖਿਆ ਵੀ ਬਾਹਰ ਨਿਕਲਣ ਦਾ ਰਸਤਾ ਤਾਂ ਕੋਈ ਵੀ ਨਹੀਂ, ਜਾਂ ਤਾਂ ਹੋਵੇ ਕੋਈ ਦਰਵਾਜਾ ਖੁੱਲਾ ਹੋਵੇ, ਕੋਈ ਵੀ ਕੋਈ ਨਹੀਂ, ਬਾਹਰ ਜਾਣ ਦਾ ਕੋਈ ਰਸਤਾ ਹੀ ਨਜ਼ਰ ਨਹੀਂ ਆਉਂਦਾ।
ਹਿਮਕਿਤ ਗਮ ਨੇ ਮਨ ਬਿਸਮਾਇਓ,
ਹੈਰਾਨ ਹੋ ਗਿਆ ਜਮਾਦਾਰ ਵੀ, ਕਿੱਥੇ ਚਲੇ ਗਏ, ਗੁਰੂ ਜੀ ਹੈਰਾਨੀ ਨਾਲ ਵੇਖਦਾ।
ਸਨੇ ਸਨੇ ਬੋਲੇ ਹੋ ਬਚੋਰੇ,
ਹੌਲੇ ਹੌਲੇ ਕਰਕੇ ਉਸ ਵੇਲੇ ਬੋਲਿਆ, ਜ਼ਿਆਦਾ ਉੱਚੀ ਨਹੀਂ ਬੋਲਦਾ, ਕਿਤੇ ਬਾਹਰ ਖਬਰ ਨਾ ਪਹੁੰਚ ਜੇ ਗੁਰੂ ਜੀ ਗਏ ਨੇ, ਹੌਲੇ ਹੌਲੇ ਬੋਲਦਾ ਜਮਾਦਾਰ।
ਨਹਿਨ ਸੁਣਾਇਓ ਪਰੇ ਬੱਡ ਰੋਰੇ,
ਜ਼ਿਆਦਾ ਰੋਲਾ ਨਹੀਂ ਪਾਉਣਾ ਚਾਹੁੰਦਾ, ਵੀ ਪਹਿਲਾਂ ਵੇਖ ਲਈਏ, ਅੱਗੇ ਵੀ ਗੁਰੂ ਜੀ ਅਲੋਪ ਹੋ ਜਾਂਦੇ ਨੇ ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਜਦੋਂ, ਸ਼ਾਇਦ ਅੱਜ ਵੀ ਗਏ ਹੋਣ, ਇਸ ਕਰਕੇ ਜਮਾਦਾਰ ਹੌਲੇ ਹੌਲੇ ਬੋਲਦਾ ਹੈ।
ਘਰ ਦਰ ਸਗਰੇ ਹੇਰਨ ਕਰੇ,
ਸਾਰੇ ਦਰਵਾਜੇ ਕੱਲੇ ਕੱਲੇ ਦਰਵਾਜੇ ਨੂੰ ਵੇਖਿਆ, ਸਾਰਿਆਂ ਨੂੰ ਤਾਲੇ ਲੱਗੇ ਹੋਏ ਨੇ।
ਬਹੁਰ ਜਾਏ ਕੋਠਨ ਪਰ ਚਰੇ,
ਕੋਠੇ ਵੀ ਚੜ ਗਿਆ ਵੀ ਸ਼ਾਇਦ ਕੋਠੇ ਤੇ ਨਾ ਚਲੇ ਗਏ ਹੋਣ ਅਲੋਪ ਹੋ ਕੇ, ਕੋਠੇ ਦੀ ਛੱਤ ਤੇ ਵੀ ਚੜ ਕੇ ਵੇਖਣ ਲੱਗ ਪਿਆ।
ਉਪਰ ਤਰੇ ਖੋਜ ਕਰ ਸਾਰੇ,
ਥੱਲੇ ਸਾਰੇ ਪਾਸੇ ਖੋਜਦਾ ਹੈ, ਲੱਭਦਾ ਹੈ ਜਮਾਦਾਰ।
ਹੇਰ ਹੇਰ ਹੈਰੇ ਹੀ ਆਹਾਰੇ,
ਵੇਖ ਵੇਖ ਕੇ ਹੈਰਦਾ, ਡਰਦਾ, ਕੰਬਦਾ ਇਹਦਾ ਹਿਰਦਾ।
ਬਿਸਮਤ ਪਏ ਨਾ ਚਲੇ ਉਪਾਈ,
ਹੈਰਾਨ ਹੋ ਗਿਆ ਕੋਈ ਉਪਾਅ ਨਹੀਂ ਚੱਲਦਾ।
ਗੁਰ ਦਿੱਤੇ ਸੰਗ ਕਹਿ ਸੁਣਾਈ,
ਹੁਣ ਭਾਈ ਗੁਰਦਿੱਤਾ ਜੀ ਉੱਥੇ ਹੀ ਸੀ, ਜਦੋਂ ਨਾ ਨਾ ਲੱਭੇ ਸਤਿਗੁਰੂ ਤੇ ਫਿਰ ਭਾਈ ਗੁਰਦਿੱਤੇ ਨੂੰ ਕਹਿਣ ਲੱਗਾ,
ਕਹਾਂ ਗਇਓ ਗੁਰ ਖੋਜ ਨਾ ਪਾਵੇ।
ਗੁਰੂ ਜੀ ਕਿੱਥੇ ਚਲੇ ਗਏ ਨੇ ਤੁਹਾਨੂੰ ਪਤਾ ਹੋਣਾ, ਤੁਸੀਂ ਤਾਂ ਸਿੱਖ ਹੋ ਗੁਰੂ ਦੇ, ਕਿੱਥੇ ਚਲੇ ਗਏ ਨੇ ਗੁਰੂ ਜੀ, ਸਾਨੂੰ ਲੱਭ ਨਹੀਂ ਰਹੇ।
ਦੇਹੋ ਬਤਾਏ ਨਹੀਂ ਤਾਂ ਮਾਰ ਕਰਾਵੇ,
ਤੁਸੀਂ ਦੱਸ ਦਿਓ, ਨਹੀਂ ਤਾਂ ਬਾਦਸ਼ਾਹ ਤੁਹਾਨੂੰ ਮਾਰ ਕਰਾਵੇਗਾ, ਤੁਹਾਨੂੰ ਤਸੀਹੇ ਦੇਵੇਗਾ।
ਮੈਂ ਕਿਆ ਜਾਣੋ ਦੂਰ ਟਿਕਾਇਓ,
ਤੇ ਮੈਂ ਹੁਣ ਭਾਈ ਗੁਰਦਿੱਤਾ ਜੀ ਬੋਲੇ, ਕਹਿੰਦੇ ਵੀ ਮੈਨੂੰ ਕੀ ਪਤਾ, ਤੁਸੀਂ ਕਿਹੜਾ ਮੈਨੂੰ ਸਤਿਗੁਰਾਂ ਦੇ ਨੇੜੇ ਜਾਣ ਦਿੰਦੇ ਹੋ, ਕਦੇ ਕਿਤੇ ਉਹਨਾਂ ਦੀ ਕੋਈ ਸੇਵਾ ਕਰਨੀ ਹੋਵੇ ਮਾੜੀ, ਤੇ ਮੈਂ ਤਾਂ ਉਹਨਾਂ ਦੇ ਕੋਲ ਚਲਿਆ ਜਾਣਾ, ਨਹੀਂ ਤਾਂ ਤੁਸੀਂ ਤਾਂ ਮੈਨੂੰ ਬਾਹਰ ਦੂਰ ਟਿਕਾ ਕੇ ਰੱਖਦੇ ਹੋ, ਨੇੜੇ ਨਹੀਂ ਜਾਣ ਦਿੰਦੇ।
ਇਸ ਮੈਂ ਨਿਕਟ ਨਾ ਹੋਣੇ ਪਾਇਓ,
ਰਾਤ ਨੂੰ ਤਾਂ ਤੁਸੀਂ ਮੈਨੂੰ ਮਹਾਰਾਜ ਜੀ ਦੇ ਨੇੜੇ ਜਾਣ ਹੀ ਨਹੀਂ ਦਿੰਦੇ, ਦਿਨੇ ਚਲੋ ਇੱਕ ਦੋ ਵਾਰੀ ਮੈਂ ਚਲਾ ਜਾਣਾ, ਪਰ ਰਾਤ ਨੂੰ ਤਾਂ ਤੁਸੀਂ ਜਾਣ ਹੀ ਨਹੀਂ ਦਿੰਦੇ।
ਜਮਾਦਾਰ ਜੁੱਤ ਸਕਲ ਸਿਪਾਹੀ,
ਭਾਈ ਗੁਰਦਿੱਤੇ ਨੇ ਇਹ ਜਵਾਬ ਦੇ ਦਿੱਤਾ, ਜਮਾਦਾਰ ਦੇ ਸਮੇਤ ਜਿੰਨੇ ਸਿਪਾਹੀ ਹਨ,
ਨਿਸ਼ਚੇ ਕਰਿਓ ਤਬੈ ਮਨ ਮਾਈ,
ਉਹਨਾਂ ਨੇ ਸਾਰਿਆਂ ਨੇ ਆਪਣੇ ਮਨ ਵਿੱਚ ਨਿਸ਼ਚਾ ਕੀਤਾ।
ਕਾਮਲ करामात कर गए आगे कई बार हिम पए।
लगे भी गुरु कामल करामात कर गए ने क्योंकि अगे भी कई बारी गुरु जी इस समय चले जाते हैं, अगे भी कई बार गुरु जी इस समय गए हैं।
एक बोलियो असहुती ना आगे,
एक जेड़ा सिपाही सी वो बोलिया कहंदा जी अगे तो कदे ऐसा नहीं होया,
तेरे पिंजरे अब दुख लागे।
अज पिंजरे विच उन्हां नूं पाया सी सलाप, जापदा भी पिंजरे च अज दुखी होणगे, पिंजरे विच अज उन्हां नूं दुख लगा होवेगा।
नै एहो कितनिकस सिधारे,
ऐसा ना होवे भी गुरु आवे ही ना पिंजरे दे डर करके, पिंजरे चो निकल गए ने अगे ते आ भी जांदे सी कि ते अज चले गए ते शायद मुड़ के आउणी ना।
सह कष्ट क्यों समरथ पारे,
समरथ ने ओ इन्ना कष्ट क्यों चलन, उन्हां नूं इन्ना कष्ट झलण दी की लोड़ आ, ओह तां समरथ ने।
जमादार कै इक रस रहे,
जमादार बोलिया ना बई एदा ना कह क्योंकि गुरु किसे कष्ट करके दुखी नहीं होण वाला, मैं वेख्या गुरु जी नूं ओ इक्को रस रहण वाले हन।
दीन मलीन न मुख दुख लहे,
सारा दिन पिंजरे च रख्या पर उन्हां दे चेहरे ते किसे भी प्रकार दा फर्क नजर नहीं आया।
सो परसन अरबिंद मनिंद,
कमल दे फुल वांगू उन्हां दा चेहरा खिड़िया ही रहा सारा दिन।
दीन बाक ने जथा नरिंद,
ना ही उन्हां ने अगों किसे प्रकार नाल दीन ताई नाल कोई बोल बोले ने।
शाह करूर हम को गैले,
बादशाह नूं पता लग गया भी गुरु जी नहीं इत्थे, जे बादशाह नूं पता लगा उन्ने बड़ा क्रूर है सानू पकड़ लेना है।
जाने का सजाए जो दे,
पता नहीं हुण की जानिए की सजा बादशाह सानू देवेगा।
मिल सब कै अब चले पलाए,
एदा करिए भी जाए कम करिए भी आपां सारे इत्थों दौड़ चलिए, नठ के सारे कट्ठे होके इथों हुण दौड़ चलीए, जे बादशाह नूं पता लग गया पता नहीं खबरे की होवेगा।
बसे कहूं ले जान बचाए,
होर थां ते जाके अपनी जान बचा लीए बस के।
कै हिंदुअन गुर तेग बहादुर,
जां फिर एदां करिए भी गुरु तेग बहादुर साहब जी जो सारे हिंदुआं दे गुरु ने।
प्रात होत लो सिमरो सादर,
चौंकड़े मार के बह के उन्हां दी आराधना करो सवेर हुंदिआं तक, जदों तक दिन नहीं चढ़दा जां तां दौड़ चलो जां फिर सवेर तक उन्हां दी आराधना करो।
नहीं जीव का हतें हमारी,
ये बेनती करिए कि महाराज साडी जीविका खत्म ना होवे, साडी जीविका तां बादशाह दे आसरे चलदी है, वो तनखाहां दिंदा नौकरी करदे आ, ते साडी ये जीविका खत्म ना होवे।
बिदतेंगे इस थान मजारी,
गुरु जी आप ही बिदत हो जाणगे प्रगट हो जाणगे इत्थे।
अदक बिसूरत बिस्मत ऐ,
बड़ा झूरदा जमादार मन विच हैरान हुंदा है।
पूजे शाह काम कै,
बादशाह पुछेगा ते की जवाब देंगे की कहांगे बादशाह नूं।
अजमत करनिक से ने माने,
जे असी कहा भी गुरु जी करामात नाल चले गए ने ते उन्हें साड़ी गल नहीं मननी।
इनो निका से हमें बखाने,
सानू ही कहना दोष ला के भी तुसी कढ़िया गुरु नूं, तुसी उत्थों बाहर कढ़ के भेजिया है।
चिंता तुर चितवत गुरमूरत,
चिंता तुर हो के जमादार समेत जिन्हें सिपाही सी महाराज जी दी मूर्त नूं सिमरन लगे।
कबले नाम मिले गन चूरत,
ना लेंदे महाराज गुरु तेग बहादुर साहब साडी रोजी रोटी बनाई रखो कृपा करो।
तेरे समीप पिंजरे सारे,
पिंजरे दे कोल आके बह गए सारे, जिथे महाराज जी नूं कैद कीता उसे पिंजरे दे कोल आके बह गए।
कठिन नौकरी करन बिचारे,
देखिया भी हुण साडी नौकरी खतरे विच है, बड़ी औखी है नौकरी करनी।
इमहेरत अरणो दे होवा,
एदा बैठिया बैठिया नू वेखदिया वेखदिया नू सवेर चढ़ गई दिन चढ़ आया।
ओचक तब गुर दर्शन जोवा,
जदों दिन चढ़िया ते अचानक की वेखदे ने धन गुरु तेग बहादुर साहब फिर पिंजरे विच प्रगट हो गए। साहब वेखदिया वेखदिया फिर सारिया दे सामने प्रगट हो गए।
बीच पिंजरे प्रथम ਸਮ ਸਮਾਨ ਸੁਖ ਸੋਂ ਬੈਠੇ ਕਿਰਪਾ ਨਿਧਾਨ।
ਪਿੰਜਰੇ ਦੇ ਵਿੱਚ ਸਤਿਗੁਰੂ ਜੀ ਬੈਠੇ ਨੇ ਬੜੇ ਆਨੰਦ ਨਾਲ, ਕਿਰਪਾ ਨਿਧਾਨ। ਸਤਿਗੁਰਾਂ ਦੇ ਚਿਹਰੇ ਤੇ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਹੈ।
ਸਮ ਸੂਰਜ ਕੇ ਹੇਰਨ ਕਰੇ,
ਸੂਰਜ ਦੇ ਸਮਾਨ ਸਤਿਗੁਰਾਂ ਨੂੰ ਵੇਖਿਆ।
ਮੁਖ ਪੰਕਜ ਸਮ ਸਰ ਤਬ ਖਿਰੇ,
ਜਿੰਨੇ ਸਿਪਾਹੀ ਤੁਰਕਾਂ ਦੇ ਸਮੇਤ ਸੀ ਸਾਰਿਆਂ ਦੇ ਚਿਹਰੇ ਖਿੜ ਗਏ ਕਮਲ ਦੇ ਫੁੱਲ ਵਾਂਗੂ।
ਤਨ ਤਨ ਸਭਨ ਬਖਾਨੀ, ਹਾਥਨ ਬੰਦ ਬੰਦਨਾ ਠਾਨੀ।
ਸਾਰੇ ਕਹਿੰਦੇ ਨੇ ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ ਮਹਾਰਾਜ ਜੀ ਦੇ ਚਰਨਾਂ ਤੇ ਜਮਾਦਾਰ ਸਮੇਤ ਜਿੰਨੇ ਤੁਰਕ ਸਿਪਾਹੀ ਸੀ, ਜਿਹੜੇ ਪਹਿਰੇ ਤੇ ਖਲੋਤੇ ਪਹਿਲਾਂ ਅੱਖਾਂ ਕੱਢਦੇ ਸਨ, ਸਾਰੇ ਝੁੱਕ ਕੇ ਮਹਾਰਾਜ ਜੀ ਨੂੰ ਵੰਦਨਾ ਕਰ ਰਹੇ ਨੇ, ਮਹਾਰਾਜ ਜੀ ਨੂੰ ਨਮਸਕਾਰਾਂ ਕਰਨ ਲੱਗੇ ਨੇ।
ਹਰਖਤ ਨਿਜ ਨਿਜ ਸਦਨ ਸਿਧਾਰੇ,
ਸਿਪਾਹੀ ਜਿਹੜੇ ਸਾਰੀ ਰਾਤ ਦੇ ਪਹਿਰੇ ਤੇ ਸੀ ਖੁਸ਼ੀ ਨਾਲ ਆਪਣੇ ਘਰਾਂ ਨੂੰ ਗਏ।
ਜਮਾਦਾਰ ਬਨ ਦੀਨ ਉਚਾਰੇ,
ਜਿਹੜਾ ਉਹ ਜਮਾਦਾਰ ਸੀ ਨਾ ਉਹ ਦੀਨ ਹੋ ਕੇ ਬੜਾ ਸਤਿਗੁਰਾਂ ਨੂੰ ਕਹਿਣ ਲੱਗਾ,
ਮੈਂ ਮਹਾ ਮਹਾਨੀ,
ਮਹਾਰਾਜ ਤੁਹਾਡੀ ਮਹਿਮਾ ਸਾਰੀ ਧਰਤੀ ਤੇ ਬੜੀ ਮਹਾਨ ਹੈ, ਪ੍ਰਗਟ ਹੈ।
ਮੈਂ ਅਬ ਨਿਸ਼ਚੇ ਕਰ ਉਰ ਜਾਨੀ,
ਮੈਂ ਨਿਸ਼ਚੇ ਕਰਕੇ ਜਾਣ ਲਈ ਤੁਹਾਡੀ ਮਹਿਮਾ ਹੈ ਮਹਾਰਾਜ ਜੀ।
ਲੋਕ ਪਰਲੋਕ ਸੁਖਦ ਜਨ ਕੇ ਰੇ,
ਤੁਸੀਂ ਆਪਣੇ ਜਨਾਂ ਦੇ ਲੋਕ ਪਰਲੋਕ ਸਵਾਰਨ ਵਾਲੇ ਹੋ।
ਜਾਗੇ ਬੜੇ ਭਾਗ ਅਬ ਮੇਰੇ,
ਮਹਾਰਾਜ ਮੇਰੇ ਕੋਈ ਭਾਗ ਚੰਗੇ ਸਨ ਜਿਹੜੇ ਜਾਗ ਪਏ ਨੇ।
ਕਰੋ ਮੁਰੀਦ ਨਿਕਸ ਕਰ ਚਾਲੋ,
ਮਹਾਰਾਜ ਮੈਨੂੰ ਆਪਣਾ ਮੁਰੀਦ ਬਣਾ ਲੋ ਤੇ ਚੱਲੀਏ ਆਪਾਂ ਇੱਥੋਂ ਨਿਕਲ ਕੇ ਟੁਰ ਚੱਲੀਏ। ਹੁਣ ਜਮਾਦਾਰ ਵੀ ਕਹਿ ਰਿਹਾ, ਮਹਾਰਾਜ ਮੈਨੂੰ ਆਪਣਾ ਮੁਰੀਦ ਕਰ ਲੋ, ਬਣਾ ਲੋ ਤੇ ਇਹ ਜਗ੍ਹਾ ਛੱਡ ਕੇ ਆਪਾਂ ਹੁਣ ਇੱਥੋਂ ਨਿਕਲ ਚੱਲੀਏ।
ਸੇਵਾ ਕਰੋ ਰਹੋ ਮੈਂ ਨਾਲੋ,
ਮੈਂ ਤੁਹਾਡੇ ਨਾਲ ਰਹਿ ਕੇ ਸਾਰੀ ਜ਼ਿੰਦਗੀ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ।
ਮਮ ਮਰਜੀ ਕੇ ਜਿਤਕ ਸਿਪਾਹੀ,
ਮਹਾਰਾਜ ਮੇਰੀ ਮਰਜ਼ੀ ਦੇ ਜਿਹੜੇ ਸਿਪਾਹੀ ਵੀ ਨੇ, ਕਿਉਂਕਿ ਸਾਰੇ ਸਿਪਾਹੀ ਮੇਰੇ ਨਾਲ ਰਜ਼ਾਮੰਦ ਭਾਵੇਂ ਨਾ ਹੋਣ, ਪਰ ਜਿਹੜੇ ਮੇਰੀ ਮਰਜ਼ੀ ਦੇ ਸਿਪਾਹੀ ਨੇ,
ਚਲੇ ਸੰਗ ਨਿਤ ਰਹਿ ਤੁਮ ਪਾਈ,
ਉਹ ਵੀ ਸਾਰੇ ਨਾਲ ਚੱਲਣਗੇ ਔਰ ਸਦਾ ਤੁਹਾਡੇ ਨਾਲ ਅਸੀਂ ਰਹਾਂਗੇ।
ਕਿਉਂ ਸੰਕਟ ਬਿਜ ਕੈਦ ਸਹਾਰੋ,
ਮਹਾਰਾਜ ਕਿਉਂ ਇੰਨਾ ਵੱਡਾ ਸੰਕਟ ਇਸ ਕੈਦ ਵਿੱਚ ਤੁਸੀਂ ਸਹਾਰ ਰਹੇ ਹੋ।
ਸ਼ਾਹ ਕੁਕਰਮੀ ਸਾਸ ਵਾਰੋ,
ਬਾਦਸ਼ਾਹ ਬੜਾ ਕੁਕਰਮੀ ਹੈ ਮਹਾਰਾਜ, ਬੜਾ ਜ਼ੁਲਮ ਕਰਨ ਵਾਲਾ ਜ਼ੁਲਮੀ ਹੈ।
ਜਗ ਤੇ ਕਰੋ ਉਧਾਰ ਅਮਾਰੋ,
ਕਿਰਪਾ ਕਰੋ ਮਹਾਰਾਜ ਮੈਨੂੰ ਆਪਣਾ ਮੁਰੀਦ ਬਣਾਓ ਔਰ ਮੇਰਾ ਵੀ ਇਸ ਜਗਤ ਤੋਂ ਉਧਾਰ ਕਰ ਦਿਓ।
ਇਹ ਸਲਾਹ ਸ਼ੁਭ ਹਿਰਦੇ ਨਟਾਰੋ,
ਮਹਾਰਾਜ ਇਹ ਬੜੀ ਸ਼ੁਭ ਸਲਾਹ ਹੈ ਮੇਰੀ, ਆਪਾਂ ਇੱਥੋਂ ਨਿਕਲ ਸਕਦੇ ਹਾਂ, ਜਾ ਸਕਦੇ ਹਾਂ। ਮਹਾਰਾਜ ਮੇਰੀ ਇਹ ਸਲਾਹ ਨੂੰ ਹਿਰਦੇ ਚੋਂ ਨਾ ਟਾਲਿਓ।
ਜਮਾਦਾਰ ਤੇ ਸੁਣ ਬੋ ਬਿਕਸੇ,
ਜਮਾਦਾਰ ਨੇ ਬੇਨਤੀ ਕਹੀ, ਜਿਹੜਾ ਰਾਤ ਨੂੰ ਡਰ ਰਿਹਾ ਸੀ ਵੀ ਜੇ ਨਾ ਪਤਾ ਲੱਗ ਗਿਆ ਬਾਦਸ਼ਾਹ ਨੂੰ ਖਬਰੇ ਕੀ ਹੋਵੇਗਾ, ਹੁਣ ਉਹੀ ਜਮਾਦਾਰ ਕਹਿ ਰਿਹਾ ਮਹਾਰਾਜ ਆਪਾਂ ਨਿਕਲ ਚੱਲਦੇ ਹਾਂ, ਵੇਖਾਂਗੇ ਬਾਅਦ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ। ਉਸੇ ਵੇਲੇ ਮਹਾਰਾਜ ਜੀ ਨੇ ਨਿਡਰਤਾ ਬਖਸ਼ ਦਿੱਤੀ ਤੇ ਸਾਹਿਬ ਮੁਸਕਰਾ ਪਏ ਇਹਦੀ ਗੱਲ ਸੁਣ ਕੇ।
ਮੁਖ ਮੁਸਕਾਤ ਬਾਕੀ ਮਨਿਕਸੇ,
ਸਤਿਗੁਰੂ ਜੀ ਬੋਲੇ ਕਹਿਣ ਲੱਗੇ,
ਤੈ ਸ਼ਰਧਾ ਔਰ ਧਾਰਨ ਕਰੀ,
ਮਹਾਰਾਜ ਜੀ ਕਹਿੰਦੇ ਜਮਾਦਾਰ ਜੀ ਤੈ ਆਪਣੇ ਮਨ ਵਿੱਚ ਸ਼ਰਧਾ ਧਾਰਨ ਕੀਤੀ ਹੈ।
ਸ਼ਾਹ ਕੁਮਤ ਕੀ ਦੁਰਮਤ ਹਰੀ,
ਜਿਹੜੀ ਕੁਮਤ ਤੈਨੂੰ ਬਾਦਸ਼ਾਹ ਨੇ ਦਿੱਤੀ ਉਹ ਤੂੰ ਤਿਆਗ ਦਿੱਤੀ ਹੈ ਆਪਣੇ ਅੰਦਰੋਂ, ਬਾਦਸ਼ਾਹ ਦੀ ਦਿੱਤੀ ਖੋਟੀ ਮਤ ਛੱਡ ਦਿੱਤੀ ਹੈ।
ਇਸ ਕੋ ਫਲ ਸੁਖ ਪਾਏ ਕਨੇਰੋ,
ਜਮਾਦਾਰ ਜੀ ਇਹ ਜਿਹੜੀ ਸ਼ੁਭ ਮਤ ਤੂੰ ਧਾਰੀ ਹੈ ਨਾ, ਇਹਦਾ ਤੈਨੂੰ ਸ਼ੁਭ ਫਲ ਪ੍ਰਾਪਤ ਹੋਵੇਗਾ, ਇਹਦਾ ਤੁਹਾਨੂੰ ਸ਼ੁਭ ਫਲ ਕੀ ਸੁਖ ਦੇ ਰੂਪ ਚ ਮਿਲੇਗਾ।
ਆਗੇ ਵਧੇ ਬੰਸ ਬੋ ਤੇਰੋ,
ਤੇਰਾ ਬੰਸ ਬੜਾ ਵਧੇਗਾ। ਮਹਾਰਾਜ ਜੀ ਕਹਿੰਦੇ ਜਮਾਦਾਰ ਜੀ ਤੁਹਾਡਾ ਬੰਸ ਬਹੁਤ ਵਧੇ ਫੁੱਲੇਗਾ।
ਨਿਜ ਆਸ਼ੇ ਅਮ ਤੋਏ ਸੁਣਾਵੇ,
ਤੈਨੂੰ ਅਸੀਂ ਆਪਣਾ ਆਸ਼ਾ ਵੀ ਦੱਸ ਦਿੰਨੇ ਆ, ਅਸੀਂ ਇੱਥੇ ਕਿਉਂ ਟਿਕੇ ਹੋਏ ਆ ਉਹ ਵੀ ਤੈਨੂੰ ਦੱਸ ਦਿੰਦੇ ਆ।
ਤੁਰ ਕੇ ਸ਼ਰ ਸਿਰ ਦੋਸ਼ ਚੜਾਵੇ,
ਅਸੀਂ ਆਪਣਾ ਇਹ ਸਰੀਰ ਤਿਆਗ ਕੇ ਬਾਦਸ਼ਾਹ ਦੇ ਸਿਰ ਤੇ ਦੋਸ਼ ਚੜਾਉਣਾ ਚਾਹੁੰਦੇ ਹਾਂ।
ਹਤੇ ਤੇਜ ਤੁਰਕਨ ਕੋ ਸਾਰਾ,
ਤਾਂ ਜੋ ਸਾਰੇ ਤੁਰਕਾਂ ਦਾ ਤੇਜ ਖਤਮ ਹੋ ਜਾਏ ਨਾਸ ਹੋ ਜਾਏ।
ਜਾਥਾਨ ਠਹਿਰੇ ਪਾਵਕ ਪਾਰਾ।
ਔਰ ਅਸੀਂ ਕਹਿੰਦੇ ਜਿਵੇਂ ਅੱਗ ਦੇ ਉੱਤੇ ਪਾਰਾ ਨੀ ਨਾ ਠਹਿਰਦਾ, ਕਹਿੰਦੇ ਏਦਾਂ ਇਹਨਾਂ ਦਾ ਰਾਜ ਵੀ ਨੀ ਠਹਿਰੇਗਾ ਸਾਡੀ ਸ਼ਹੀਦੀ ਤੋਂ ਬਾਅਦ।
ਜੇ ਹਮ ਛੁੱਟੇ ਚੈਤ ਕਿਤ ਜਾਏ,
ਜਾਣਾ ਵੀ ਚਾਹੀਏ, ਜਾਣ ਲਈ ਇੱਥੋਂ ਛੁੱਟ ਵੀ ਜਾਈਏ,
ਤੋ ਕਿਮ ਪਰਤ ਕੈਦ ਕੇ ਮਾਏ।
ਜਿੱਥੇ ਮਰਜ਼ੀ ਚਲੇ ਜਾਂਦੇ ਅਸੀਂ ਕੈਦ ਚ ਕਾਹਨੂੰ ਪੈਣਾ ਸੀ।
ਸ਼੍ਰੀ ਨਾਨਕ ਕੋ ਬਰ ਇਨ ਪਯੋ,
ਨਾਨਕ ਸਾਹਿਬ ਨੇ ਇਹਨਾਂ ਦੇ ਵਡੇਰਿਆਂ ਨੂੰ ਵਰ ਦਿੱਤਾ ਹੈ ਰਾਜ ਭਾਗ ਦਾ।
ਰਾਜ ਜਗਤ ਕੋ ਬਾਬਰ ਲਿਓ,
ਬਾਬਰ ਨੇ ਸੇਵਾ ਕਰਕੇ ਗੁਰੂ ਨਾਨਕ ਸਾਹਿਬ ਕੋਲੋਂ ਜਗਤ ਦਾ ਰਾਜ ਪ੍ਰਾਪਤ ਕੀਤਾ।
ਅਟਲ ਬਾਕ ਹਮਰੇ ਗੁਰ ਕੇਰ,
ਸਾਡੇ ਗੁਰੂ ਸਾਹਿਬ ਦੇ ਜਿਹੜੇ ਬਚਨ ਹਨ ਉਹ ਅਟਲ ਹਨ।
ਜਥਾ ਨ ਚਲੇ ਬਾਏ ਤੇ ਮੇਰ,
ਜਿਵੇਂ ਹਵਾ ਨਾਲ ਸੁਮੇਰ ਨੀ ਡੋਲਦਾ, ਏਦਾਂ ਮਹਾਰਾਜ ਜੀ ਦੇ ਕੀਤੇ ਬਚਨ ਅਟਲ ਹਨ, ਉਹ ਟਲ ਨਹੀਂ ਸਕਦੇ।
ਰਾਜ ਪੁਸ਼ਤ ਲੋ ਜਬ ਵਰ ਜਾਚਾ,
ਮਹਾਰਾਜ ਜੀ ਨੇ ਜਦੋਂ ਵਰ ਮੰਗ ਦਿੱਤਾ ਸੀ, ਪੁਸ਼ਤਾਂ ਤੱਕ ਦਾ ਰਾਜ ਦਾ ਵਰ ਦਿੱਤਾ ਸੀ।
ਕਿਰਪਾ ਨਿਦਾਨ ਤਬੇ ਇਉਂ ਬਾਚਾ,
ਕਿਰਪਾ ਨਿਦਾਨ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸਨ ਬਾਬਰ ਨੂੰ।
ਤਵ ਕੁਲ ਮੈਂ ਜਬ ਹੋਏ ਅਨਿਆਏ,
ਮਹਾਰਾਜ ਜੀ ਕਹਿੰਦੇ ਉਦੋਂ ਤੱਕ ਤੇਰੀ ਕੁਲ ਚ ਰਾਜ ਰਹੇਗਾ ਜਦੋਂ ਤੱਕ ਤੇਰੀ ਕੁਲ ਚ ਅਨਿਆ ਨਹੀਂ ਹੋਵੇਗਾ। ਜਦੋਂ ਤੇਰੀ ਕੁੱਲ ਦੇ ਵਿੱਚ ਅਨਿਆ ਹੋਵੇਗਾ,
ਪਰ ਕੂਰੇ ਚੀਨੇ ਤਬ ਆਏ,
ਉਦੋਂ ਅਸੀਂ ਆਪ ਆ ਕੇ ਤੁਹਾਨੂੰ ਝੂਠਾ ਸਾਬਤ ਕਰਕੇ ਤੁਹਾਡੇ ਕੋਲੋਂ ਰਾਜ ਵਾਪਸ ਲੈ ਲਵਾਂਗੇ।
ਅਬ ਇਨ ਕਸ਼ਟ ਜਗਤ ਕੋ ਦੀਨਾ,
ਹੁਣ ਔਰੰਗਜ਼ੇਬ ਉਹੀ ਕੰਮ ਕਰ ਰਿਹਾ, ਅਨਿਆ ਕਰ ਰਿਹਾ, ਜਗਤ ਨੂੰ ਕਸ਼ਟ ਦੇ ਰਿਹਾ।
ਕਰਿਓ ਚਾਹੇ ਹਿੰਦੂਆਂ ਤਰਮਹੀਨਾ,
ਹਿੰਦੂਆਂ ਨੂੰ ਧਰਮ ਵਿਹੂਣਾ ਕਰਨਾ ਚਾਹੁੰਦਾ ਹੈ।
ਸੰਤ ਅਨੇਕ ਮਤਨ ਕੇ ਜੋਏ,
ਮਤਾਂ ਦੇ ਜਿਹੜੇ ਮਹਾਂਪੁਰਖ ਮਹਾਤਮਾ ਸੰਤ ਹਨ,
ਪ੍ਰਾਣ ਬਿਨਾਸ਼ੀ ਕੀਨੇ ਸੋਏ,
ਬੜੇ ਬੜੇ ਮਹਾਂਪੁਰਖਾਂ ਦੇ ਪ੍ਰਾਣ ਖਤਮ ਕੀਤੇ, ਨਾਸ਼ ਕੀਤੇ ਨੇ।
ਬ੍ਰਿੰਦ ਤੁਰਕ ਤਨ ਮੈਂ ਦਰਵੇਸ਼,
ਬੜੇ ਤੁਰਕ ਵੀ ਜਿਹੜੇ ਸ਼ਰਮਦ ਵਰਗੇ ਫਕੀਰ ਸਨ, ਉਹ ਵੀ ਇਹਨੇ ਮਾਰੇ ਨੇ, ਪਾਪੀ ਨੇ
ਮਾਰੇ। ਇਨ ਦੇ ਕਸ਼ਟ ਵਿਸ਼ੇਸ਼,
ਬੜੇ ਬੜੇ ਘੋਰ ਕਸ਼ਟ ਦੇ ਕੇ ਇਹਨੇ ਮਾਰਿਆ ਉਹਨਾਂ ਫਕੀਰਾਂ ਨੂੰ।
ਸ਼੍ਰੀ ਨਾਨਕ ਕੇ ਬਰ ਕੋ ਜਾਨ,
ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹਨਾਂ ਨੂੰ ਵਰ ਦਿੱਤਾ ਹੋਇਆ ਸੀ,
ਇਸ ਕੋ ਕਰ ਨਾ ਸਕਿਓ ਕੋ ਹਾਨ,
ਉਹਨੂੰ ਕੋਈ ਖਤਮ ਨਹੀਂ ਕਰ ਸਕਿਆ। ਫਕੀਰ ਤਾਂ ਇਹਨੇ ਬੜੇ ਮਾਰੇ, ਪਰ ਕੋਈ ਫਕੀਰ ਸਾਧੂ ਇਹਦੇ ਰਾਜ ਨੂੰ ਖਤਮ ਨਹੀਂ ਕਰ ਸਕਿਆ। ਕਿਉਂ ਨਹੀਂ ਕਰ ਸਕਿਆ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਵਰ ਦਿੱਤਾ ਹੋਇਆ।
ਹਿੰਦੂ ਤੁਰਕ ਅਰਬਿੰਦ ਮਨਿੰਦ,
ਹਿੰਦੂ ਤੇ ਤੁਰਕ ਜਿਹੜੇ ਹਨ ਉਹ ਸਾਰੇ ਕਮਲ ਦੇ ਫੁੱਲ ਸਮਾਨ ਹਨ।
ਬ੍ਰਿੰਦਨ ਦੁਖਦ ਜਥਾ ਨਿਸਇੰਦ,
ਔਰ ਇਹਨਾਂ ਇਹ ਸਾਰਿਆਂ ਵਾਸਤੇ ਦੁਖਦਾਈ ਹੈ।
ਦੇ ਸਿਰ ਕੋ ਇਸ ਕਰ ਅਪਰਾਧੀ,
ਹੁਣ ਅਸੀਂ ਆਏ ਆਪਣਾ ਸਿਰ ਦੇ ਕੇ ਨੂੰ ਅਪਰਾਧੀ ਬਣਾਵਾਂਗੇ।
ਹਤੇ ਸਕਲ ਜਗ ਕੀ ਜਿਮ ਵਿਆਦੀ,
ਸਾਰੇ ਜਗਤ ਦੀ ਜਿਹੜੀ ਵਿਆਦੀ ਰੋਗ ਬਣ ਕੇ ਚਿੰਬੜਿਆ ਹੋਇਆ ਨਾ ਨੁਰੰਗਾ, ਇਹਨੂੰ ਖਤਮ ਕਰਾਂਗੇ, ਮਾਰਾਂਗੇ।
ਸ਼ਰਧਾ ਭਾਵ ਸਹਿਤ ਤੂੰ ਜਾਨਾ,
ਇਹ ਜਮਾਦਾਰ ਤੇਰੇ ਮਨ ਚ ਸਾਡੇ ਪ੍ਰਤੀ ਸ਼ਰਧਾ ਭਾਵਨਾ ਹੈ।
ਬਾਤ ਮਰਮ ਕੀ ਕੀਨ ਬਖਾਨਾ,
ਇਸ ਕਰਕੇ ਤੈਨੂੰ ਅਸੀਂ ਇਹ ਭੇਦ ਦੀ ਗੱਲ ਦੱਸੀ ਹੈ।
ਦੇਖਤ ਰਹੋ ਜਥਾ ਅਬ ਹੋਵੇ,
ਤੂੰ ਵੇਖਦਾ ਰਹੋ ਕਿ ਜਿਵੇਂ ਹੁੰਦਾ ਉਹ ਤੂੰ ਆਪਣੀਆਂ ਅੱਖਾਂ ਨਾਲ ਵੇਖਦਾ ਰਹਿ।
ਰਾਜ ਤੁਰਕ ਕਰਤੇ ਸਭ ਖੋਵੇ,
ਹੌਲੇ ਹੌਲੇ ਕਰਕੇ ਤੁਰਕਾਂ ਦੇ ਘਰੋਂ ਰਾਜ ਖੋਇਆ ਜਾਏਗਾ।
ਸੁਣ ਕੇ ਜਮਾਦਾਰ ਗੁਰਬਾਨੀ,
ਸਤਿਗੁਰਾਂ ਦੇ ਬਚਨ ਸੁਣ ਕੇ ਉਹ ਜਮਾਦਾਰ ਬੋਲਿਆ।
ਜਾਣੇ ਉਹ ਭੇਤ ਬੰਧਨਾ ਟਾਨੀ,
ਭੇਤ ਜਾਣ ਕੇ ਸਤਿਗੁਰਾਂ ਦਾ ਮੱਥਾ ਟੇਕਦਾ ਗੁਰੂ ਚਰਨਾਂ ਤੇ।
ਸਤਿਗੁਰ ਤੁਮ ਸਭ ਵਿਦ ਸਮਰੱਥ, ਛੁੱਟਣ ਛੁਟਾਵਨ ਜਗ ਕੋ ਹੱਥ।
ਲੱਗਾ ਸਤਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਜਿਹਨੂੰ ਚਾਹੇ ਛੁਡਾ ਸਕਦੇ ਹੋ, ਜਿਹਨੂੰ ਚਾਹੇ ਬੰਨ ਸਕਦੇ ਹੋ, ਤੁਹਾਡੀ ਆਪਣੀ ਸਮਰੱਥਾ ਹੈ।
ਕਿਆ ਕਹਿ ਸਕੇ ਸ਼ਕਤ ਤੇ ਇਹਨੇ,
ਸ਼ਕਤੀਹੀਣੇ ਬੰਦੇ ਤੁਹਾਨੂੰ ਕੀ ਕਹਿ ਸਕਦੇ ਨੇ।
ਭੂਤ ਭਵਿੱਖਤ ਲਖੋ ਪ੍ਰਬੀਨੇ,
ਮਹਾਰਾਜ ਭੂਤ ਭਵਿੱਖ ਦੇ ਤੁਸੀਂ ਜਾਣਨ ਵਾਲੇ ਹੋ।
ਕਹਿਤ ਸੁਨ ਤੋ ਹੋਈ ਜਬ ਪ੍ਰਾਤੀ।
ਇਹਦਾ ਬਚਨ ਬਿਲਾਸ ਕਰਦਿਆਂ ਸਵੇਰ ਦਾ ਦਿਨ ਚੜ੍ਹ ਆਇਆ।
ਮਿੱਟੀ ਸਕਲ ਕੀ ਧੜਕਤ ਛਾਤੀ,
ਸਾਰਿਆਂ ਦੀ ਧੜਕਣ ਛਾਤੀ ਦੀ ਮਿਟ ਗਈ, ਯਾਨੀ ਕਿ ਸਾਰਿਆਂ ਦਾ ਫਿਕਰ ਚਲਾ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਕਹਿਓ,
ਨੌਵੇਂ ਪਾਤਸ਼ਾਹ ਬੋਲੇ ਉਸ ਜਮਾਦਾਰ ਨੂੰ ਕਹਿਣ ਲੱਗੇ,
ਹਮਰੇ ਸਿੱਖ ਇੱਕ ਬਾਹਰ ਰਹਿਓ।
ਮਹਾਰਾਜ ਜੀ ਕਹਿੰਦੇ ਸਾਡਾ ਇੱਕ ਸਿੱਖ ਬਾਹਰ ਰਹਿ ਗਿਆ, ਬਾਹਰ ਆਇਆ ਹੋਇਆ ਸਾਨੂੰ ਮਿਲਣ ਵਾਸਤੇ।
ਤੈ ਬੁਲਾਏ ਅਬ ਆਨੇ ਉਪਾਸ।
ਜਮਾਦਾਰ ਜੀ ਏਦਾਂ ਕਰੋ, ਜੇ ਤੁਸੀਂ ਸੇਵਾ ਹੀ ਕਰਨੀ ਤਾਂ ਉਹ ਸਿੱਖ ਨੂੰ ਸਾਡੇ ਕੋਲ ਲੈ ਆਓ, ਸਾਨੂੰ ਉਹ ਸਿੱਖ ਨੂੰ ਮਿਲਾ ਦਿਓ।
ਸੁਣ ਕਰ ਜਮਾਦਾਰ ਤਰ ਪਾਓ,
ਇਹ ਸੁਣ ਕੇ ਜਮਾਦਾਰ ਨੇ ਬੜੀ ਭਾਵਨਾ ਰੱਖੀ।
ਜਾਣੇ ਔਰ ਦੇ ਵਿਸ਼ਾਲ ਪ੍ਰਭਾਵ,
ਸਤਿਗੁਰਾਂ ਦਾ ਵਿਸ਼ਾਲ ਪ੍ਰਭਾਵ ਇਹਨੇ ਸਮਝ ਲਿਆ, ਜਾਣ ਲਿਆ।
ਆਪ ਜਾਏ ਕਾਰਾ ਗ੍ਰਹਿ ਬਾਹਰ,
ਆਪ ਗਿਆ ਜੇਲ ਚੋਂ ਬਾਹਰ ਜਾ ਕੇ।
ਖੋਜਿਓ ਸਿੱਖ ਜਿਮ ਰਹੇ ਅਜਾਰ,
ਉਹ ਸਿੱਖ ਬਾਹਰ ਹੀ ਕਿਤੇ ਲੁਕਿਆ ਹੋਇਆ ਸੀ, ਇਹਨੇ ਜਾ ਕੇ ਉਹ ਸਿੱਖ ਦੀ ਭਾਲ ਕੀਤੀ, ਲੱਭਿਆ।
ਸੰਗ ਆਪਣੇ ਲੈ ਕਰ ਗਏ,
ਸਿੱਖ ਨੂੰ ਆਪਣੇ ਨਾਲ ਲੈ ਕੇ ਅੰਦਰ ਆਇਆ ਜਿੱਥੇ ਨੌਵੇਂ ਪਾਤਸ਼ਾਹ ਸਨ।
ਗੁਰ ਕੇ ਨਿਕਟ ਪੁਚਾਵਤ ਪਇਓ,
ਸਤਿਗੁਰਾਂ ਦੇ ਕੋਲ ਉਹ ਸਿੱਖ ਨੂੰ ਪਹੁੰਚਾਇਆ ਹੈ।
ਸਾਵਧਾਨਤਾ ਪ੍ਰਥਮ ਜੋ ਕਰੀ,
ਪਹਿਲਾਂ ਜਿਹੜੀ ਸਾਵਧਾਨਤਾ ਕਰਦਾ ਸੀ ਇਹ ਜਮਾਦਾਰ, ਪਹਿਲਾਂ ਬੜੀ ਤਕੜਾਈ ਰੱਖਦਾ ਸੀ।
ਹਟਿਓ ਤਬੈ ਪਰਵਾਸਾ ਤਾਰੀ,
ਹੁਣ ਇਹਨੇ ਸਾਵਧਾਨੀ ਕਰਨੀ ਛੱਡ ਦਿੱਤੀ, ਇਹਨੂੰ ਸਮਝ ਆ ਗਈ ਵੀ ਇਹਨਾਂ ਨੇ ਜਾਣਾ ਹੀ ਨਹੀਂ, ਕਿਤੇ ਤਾਂ ਆਪ ਆਪਣੀ ਖੇਡ ਵਰਤਾ ਰਹੇ ਨੇ, ਜਾਣਾ ਚਾਹੁੰਦੇ ਤੇ ਚਲੇ ਵੀ ਜਾਂਦੇ, ਇਸ ਕਰਕੇ ਇਹਨੇ ਭਰੋਸਾ ਹੀ ਰੱਖਿਆ।
ਮਹਾ ਸ਼ਕਤ ਜੁਤ ਆਪੇ ਆਏ,
ਸਤਿਗੁਰੂ ਜੀ ਮਹਾਨ ਸ਼ਕਤੀਵਾਨ ਨੇ ਆਪ ਹੀ ਆਏ ਹਨ।
ਕੈਦ ਪਰਨ ਬੜੇਤ ਬਤਾਏ,
ਉਹਨਾਂ ਨੇ ਆਪਣੀ ਕੈਦ ਪੈਣ ਦਾ ਵੱਡਾ ਕਾਰਨ ਵੀ ਸਾਨੂੰ ਦੱਸ ਦਿੱਤਾ ਹੈ।
ਕਿਆ ਕਰ ਸਕੇ ਤਿਨੋ ਰਖਵਾਰੀ,
ਅਸੀਂ ਉਹਨਾਂ ਦੀ ਕੀ ਰਖਵਾਲੀ ਕਰ ਸਕਦੇ ਹਾਂ, ਕੀ ਪਹਿਰੇਦਾਰੀ ਕਰ ਸਕਦੇ ਹਾਂ।
ਚਾਹੇ ਸੋ ਕਰੇ ਨਾ ਲੱਗੇ ਆਵਾਰੀ,
ਜੋ ਚਾਹੇ ਕਰ ਸਕਦੇ ਨੇ ਉਹਨਾਂ ਨੂੰ ਦੇਰੀ ਨਹੀਂ ਲੱਗਣੀ ਜੋ ਕਰਨਾ ਚਾਹੁਣ।
ਹਮ ਦੁਰ ਮਤ ਕਰ ਕਿਉਂ ਦੁੱਖ ਪਾਵੇ, ਜਿਨੋ ਅਵਗਿਅਕ ਦੋਜਖ ਜਾਵੇ।
ਜਮਾਦਾਰ ਕਹਿੰਦਾ ਵੀ ਅਸੀਂ ਅਵਗਿਅਕ ਕਿਉਂ ਬਣੀਏ, ਸਤਿਗੁਰਾਂ ਦੀ ਅਵਗਿਆ ਕਰੀਏ, ਉਹਨਾਂ ਦੀ ਪਹਿਰੇਦਾਰੀ ਕਰੀਏ, ਚੌਕਸੀ ਰੱਖੀਏ, ਅਸੀਂ ਐਸਾ ਕੰਮ ਕਿਉਂ ਕਰੀਏ ਅਵਗਿਆ ਵਾਲਾ ਜਿਹਦੇ ਨਾਲ ਦੋਜਕਾਂ ਦੀ ਅੱਗ ਚ ਸੜਨਾ ਪੈਂਦਾ ਹੈ। ਅੱਜ ਤੋਂ ਬਾਅਦ ਮੈਂ ਸਤਿਗੁਰਾਂ ਦੀ ਪੂਰਨ ਪਹਿਰੇਦਾਰੀ, ਹਾਂ ਸੇਵਾ ਉਹਨਾਂ ਦੀ ਜ਼ਰੂਰ ਕਰਾਂਗਾ ਪਰ ਪਹਿਰੇਦਾਰੀ ਨਹੀਂ ਕਰਾਂਗਾ, ਕਿਉਂਕਿ ਮੈਂ ਜਾਣਦਾ ਹਾਂ ਕਿ ਉਹਨਾਂ ਨੇ ਕਿਤੇ ਨਹੀਂ ਜਾਣਾ। ਇਸ ਤਰ੍ਹਾਂ ਇਹ ਜਮਾਦਾਰ ਸਤਿਗੁਰਾਂ ਦਾ ਸ਼ਰਧਾਲੂ ਬਣ ਗਿਆ। ਉਹ ਜਿਹੜਾ ਸਿੱਖ ਆਇਆ ਲਖਨੌਰ ਸਾਹਿਬ ਤੋਂ ਕਲਗੀਧਰ ਦਾ ਭੇਜਿਆ ਹੋਇਆ, ਉਹਨੂੰ ਮਹਾਰਾਜ ਜੀ ਚਿੱਠੀ ਦੇ ਕੇ ਭੇਜ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।